ਸ਼ਾਮ ਦੇ ਸਮੇਂ ਗੁਰ ਇਤਿਹਾਸ ਦੀ ਕਥਾ ਦੀ ਮਰਿਆਦਾ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੇ ਚਲਾਈ ਭਾਈ ਬਾਲਾ ਜੀ ਨੂੰ। ਸ੍ਰੀ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਸਾਧ ਕੇ ਉਹਨਾਂ ਕੋਲੋਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸਰਵਣ ਕੀਤੀ। ਪੁਰਾਤਨ ਵੇਲੇ ਤੋਂ ਇਹ ਮਰਿਆਦਾ ਗੁਰੂ ਘਰ ਵਿੱਚ ਚੱਲਦੀ ਆ ਰਹੀ। ਛੇਵੇਂ ਪਾਤਸ਼ਾਹ ਜੀ ਨੂੰ ਵਜ਼ੀਰ ਖਾਨ ਤੇ ਕਿੰਚ ਬੇਗ ਬੇਨਤੀ ਕਰਕੇ ਆਪਣੇ ਨਾਲ ਦਿੱਲੀ ਲੈ ਕੇ ਪਹੁੰਚੇ। ਦਿੱਲੀ ਜਾਂਦਿਆਂ ਰਸਤੇ ਚ ਸਤਿਗੁਰੂ ਜੀ ਅਨੇਕਾਂ ਜੀਵਾਂ ਦਾ ਭਲਾ ਕਰਦਿਆਂ ਜਾ ਰਹੇ ਨੇ। ਹੁਣ ਵੀ ਜਦੋਂ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦਿੱਲੀ ਨੂੰ ਜਾਂਦਿਆਂ ਰਸਤੇ ਚ ਛੇਵੇਂ ਪਾਤਸ਼ਾਹ ਦੇ ਅਨੇਕਾਂ ਸਥਾਨ ਦਰਸ਼ਨਾਂ ਨੂੰ ਪ੍ਰਾਪਤ ਹੁੰਦੇ ਨੇ, ਜਦੋਂ ਆਉਂਦਿਆਂ ਜਾਂਦਿਆਂ ਮਹਾਰਾਜ ਜੀ ਨੇ ਚਰਨ ਪਾਏ ਹੈ, ਚਾਹੇ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਹੈ, ਚਾਹੇ ਉਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਦੁਰਾਏ ਦੇ ਲਾਗੇ ਮੰਜੀ ਸਾਹਿਬ ਕੋਟਾ ਹੈ, ਗੋਬਿੰਦਗੜ੍ਹ ਮਹਾਰਾਜ ਛੇਵੇਂ ਪਾਤਸ਼ਾਹ ਦਾ ਸਥਾਨ ਹੈ ਜਿੱਥੇ ਸਤਿਗੁਰੂ ਜੀ ਜਦੋਂ ਦਿੱਲੀਓਂ ਵਾਪਸ ਗਏ ਹੈ ਤੇ 40 ਦਿਨ ਮਹਾਰਾਜ ਜੀ ਨੇ ਉੱਥੇ ਪੜਾ ਰੱਖਿਆ। ਇਸੇ ਤਰ੍ਹਾਂ ਅੰਬਾਲੇ ਦੀ ਧਰਤੀ ਤੇ ਮੰਜੀ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਦਾ ਸਥਾਨ ਹੈ, ਫਿਰ ਕੁਰੂਕਸ਼ੇਤਰ ਹੈ। ਚਲਦਿਆਂ ਅਨੇਕਾਂ ਜੀਵਾਂ ਦਾ ਭਲਾ ਕਰਦਿਆਂ ਗਰੀਬ ਨਵਾਜ ਜੀ ਦਿੱਲੀ ਪਹੁੰਚੇ ਨੇ। ਮਜਨੂੰ ਦਾ ਟਿੱਲਾ ਜਿੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ ਹਨ, ਉਸ ਸਥਾਨ ਤੇ ਜਾ ਕੇ ਛੇਵੇਂ ਪਾਤਸ਼ਾਹ ਨੇ ਪੜਾ ਕੀਤਾ। ਵਜ਼ੀਰ ਖਾਨ ਔਰ ਕਿੰਚ ਬੇਗ ਨੇ ਬਾਦਸ਼ਾਹ ਜਹਾਂਗੀਰ ਨੂੰ ਜਾ ਕੇ ਖਬਰ ਦਿੱਤੀ ਕਿ ਛੇਵੇਂ ਪਾਤਸ਼ਾਹ ਦਿੱਲੀ ਆ ਗਏ ਹਨ। ਬਾਦਸ਼ਾਹ ਨੂੰ ਖੁਸ਼ੀ ਹੋਈ, ਨਾਲੇ ਉਹਨੇ ਦੱਸਿਆ ਕਿ ਚੁਗਲਖੋਰ ਤਾਂ ਮੈਨੂੰ ਚੁਗਲੀਆਂ ਕਰਦੇ ਸੀ ਵੀ ਸ਼ਾਇਦ ਗੁਰੂ ਜੀ ਨਹੀਂ ਆਉਣਗੇ, ਤੇ ਮੇਰੇ ਮਨ ਚ ਵੀ ਭਰਮ ਆ ਗਿਆ ਸੀ, ਪਰ ਇਹ ਬੜਾ ਭਲਾ ਕੀਤਾ, ਛੇਵੇਂ ਪਾਤਸ਼ਾਹ ਆ ਗਏ ਨੇ, ਮੇਰੇ ਮਨ ਦੇ ਸਾਰੇ ਭਰਮ ਦੂਰ ਹੋ ਗਏ ਨੇ। ਉਹ ਆ ਗਏ ਨੇ ਦਾ ਮਤਲਬ ਉਹ ਬਿਲਕੁਲ ਸਾਫ ਨੇ। ਜੇ ਉਹਨਾਂ ਦੇ ਮਨ ਵਿੱਚ ਸਾਡੇ ਪ੍ਰਤੀ ਕਿਸੇ ਪ੍ਰਕਾਰ ਦੀ ਹੋਰ ਦੁਬਧਾ ਵਾਲੀ ਬਿਰਤੀ ਹੁੰਦੀ ਤੇ ਉਹ ਕਦੇ ਨਾ ਆਉਂਦੀ। ਉਹ ਬਾਦਸ਼ਾਹ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਛੇਵੇਂ ਪਾਤਸ਼ਾਹ ਆ ਗਏ ਨੇ। ਵਜ਼ੀਰ ਖਾਨ ਤੇ ਕਿੰਚ ਬੇਗ ਮਹਾਰਾਜ ਜੀ ਦੇ ਚਰਨਾਂ ਚ ਪਹੁੰਚੇ ਨੇ। ਸ਼ਾਮ ਦਾ ਸਮਾਂ ਹੈ, ਦਿੱਲੀ ਦੀਆਂ ਸੰਗਤਾਂ ਗੁਰਦੇਵ ਦੇ ਦਰਸ਼ਨ ਕਰਨ ਵਾਸਤੇ ਗੁਰੂ ਚਰਨਾਂ ਚ ਆ ਰਹੀਆਂ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਧਿਆਨ ਜੋੜ ਕੇ ਸਤਿਗੁਰੂ ਜੀ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸ਼ਾਹ ਬਿਰਤਾਂਤ ਪਇਓ ਸੋ ਪਾਖਾ।
ਬਾਦਸ਼ਾਹ ਦਾ ਜਿਹੜਾ ਬਿਰਤਾਂਤ, ਵਜ਼ੀਰ ਖਾਨ ਨਾਲ ਜਿਹੜੀ ਗੱਲਬਾਤ ਹੋਈ, ਉਹਨੇ ਜੋ ਅੱਗੋਂ ਜਵਾਬ ਦਿੱਤਾ, ਉਹ ਸਾਰਾ ਬਿਰਤਾਂਤ ਵਜ਼ੀਰ ਖਾਨ ਤੇ ਕਿੰਚ ਬੇਗ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸਿਆ ਹੈ।
ਕਰੇ ਪ੍ਰਾਤ ਮਿਲ ਬੇ ਅਭਿਲਾਖਾ।
ਕਹਿਣ ਲੱਗੇ ਮਹਾਰਾਜ, ਕੱਲ ਸਵੇਰੇ ਉਹ ਆਪ ਜੀ ਨੂੰ ਮਿਲਣ ਦੀ ਅਭਿਲਾਖਾ ਰੱਖਦਾ, ਉਹ ਚਾਹੁੰਦਾ ਵੀ ਕੱਲ ਸਵੇਰੇ ਆਪ ਜੀ ਉਹਨੂੰ ਦਰਸ਼ਨ ਦਿਓ।
ਤਬ ਲੋ ਜਾਮ ਦਿਵਸ ਰਹਿ ਗਏ।
ਜਦੋਂ ਇਹ ਗੱਲਾਂ ਬਾਤਾਂ ਹੋ ਰਹੀਆਂ ਸਨ, ਤਕਰੀਬਨ ਪੈਰ ਕ ਦਿਨ ਬਾਕੀ ਰਹਿ ਗਿਆ, ਆਈ ਟਾਈਮ ਸੀ ਜਿਹੜਾ ਹੁਣ ਚੱਲ ਰਿਹਾ ਸ਼ਾਮ ਦਾ ਸਮਾਂ, ਇਹ ਸਮਾਂ ਹੋ ਗਿਆ।
ਗੁਰ ਆਏ ਸੰਗਤ ਸੁਣ ਲਿਓ।
ਜਦੋਂ ਦਿੱਲੀ ਦੀ ਸੰਗਤ ਨੂੰ ਇਸ ਗੱਲ ਦੀ ਖਬਰ ਹੋਈ, ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ ਦਿੱਲੀ ਸਾਡਾ ਭਲਾ ਕਰਨ ਲਈ, ਤੋ ਬੇਅੰਤ ਸੰਗਤਾਂ ਦੇ ਮਨ ਵਿੱਚ ਗੁਰਦੇਵ ਦੇ ਦਰਸ਼ਨਾਂ ਦਾ ਚਾਅ ਜਾਗਿਆ।
ਲਗੂ ਵਿਸਾਲ ਗੁਰੂ ਸਿੱਖ ਨਰ ਨਾਰੀ।
ਜਿੰਨੇ ਵੱਡੇ ਛੋਟੇ ਗੁਰਸਿੱਖ ਸਨ ਦਿੱਲੀ ਨਗਰ ਦੇ ਰਹਿਣ ਵਾਲੇ, ਕੋਈ ਪੁਰਾਣੇ ਨੇ ਕੋਈ ਨਵੇਂ ਨੇ, ਛੋਟੇ ਵੱਡੇ ਅਮੀਰ ਗਰੀਬ ਨਰ ਨਾਰੀਆਂ ਸਾਰਿਆਂ ਦੇ ਮਨ ਚ ਚਾਅ ਜਾਗਿਆ।
ਮਿਲ ਕਰ ਸਗਰੇ ਪੂਰੀ ਮਜਾਰੀ।
ਦਿੱਲੀ ਨਗਰ ਦੇ ਜਿੰਨੇ ਵੀ ਇਹ ਸਿੱਖ ਸਨ ਸੰਗਤਾਂ ਸਨ, ਇਹ ਇਕੱਠੇ ਹੋ ਕਰਕੇ ਜਿਹੜੇ ਜਿਹੜੇ ਮਹੱਲਿਆਂ ਚ ਰਹਿੰਦੇ ਸੀ, ਉਥੋਂ ਕੋਈ 100 ਬੰਦਾ ਕੋਈ 50, ਜਿੱਥੇ 10 ਰਹਿੰਦੇ ਉਹ 10 ਇਕੱਠੇ ਹੋ ਕੇ
ਔਰ ਆਨੰਦ ਧਾਰ ਕਰ ਚਲੇ ਆਏ।
ਮਨ ਚ ਬੜਾ ਭਾਰੀ ਆਨੰਦ ਧਾਰਨ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਵਹੀਰਾ ਘੱਤ ਕੇ ਆਉਣ ਲੱਗੇ।
ਅਗਰ ਮਸੰਦ ਸਿੱਖ ਸਮੁਦਾਏ।
ਦਿੱਲੀ ਦੇ ਵਿੱਚ ਗੁਰੂ ਘਰ ਦੇ ਮਸੰਦ ਵੀ ਸਨ ਜਿਹੜੇ ਦਿੱਲੀ ਦੀ ਸੰਗਤ ਨੂੰ ਪ੍ਰੇਰ ਕੇ ਲਿਆਏ ਨੇ, ਨਾਲ ਬਹੁਤ ਸਾਰੀਆਂ ਸੰਗਤਾਂ ਨੇ। अनेक प्रकार दिया पिटावा लैके अगे अगे मसंद ने पिछे नाल संगत जा रही है।
आन करियो दर्शन तै समो
आके गरीब नवाज सतगुरु छेवें पातशाह जी महाराज जी दे दीदार कीते सतगुरु जी दे दर्शन कीते हन।
तरे उपायन कर कर नमो
अनेक प्रकार दिया पिटावा गुरु चरणा च अर्पण करके बड़ी श्रद्धा नाल बड़ी भावना नाल अदब नाल सत्कार नाल गुरु चरणा च संगत ने नमस्कार कीती है मत्था टेकिया है।
शब्द रबाबी गावत राग
महाराज जी दे दरबार विच पिछले पैरां दे दीवान सजे हुए सन हरी जस हो रहा रबाबी जेडे ने कीर्तन गायन कर रहे हन।
सुने प्रेम ते जे बड़ भाग
जिन्हां दे बड़े भाग ने ओ बड़े प्रेम नाल कीर्तन सुन रहे महाराज जी दे दरबार च रबाबी कीर्तन कर रहे ने भागा वाले वड्डियां भागा वाले ओ बैठ के बड़े अदब नाल सत्कार नाल कीर्तन सुन रहे हन।
दिल्ली पुर के नर समुदाय
दिल्ली दे जितने भी सिख ने दिल्ली दिया जितनिया भी संगता हन
भाई पीर गुर दर्शन आए
सारी संगत ही आई महाराज जी दे चरणा विच मजनू दे टिले ते ही दीवान सजे ने बहुत इकट्ठ हो गया संगत दा बहुत ज्यादा संगत दिल्ली विच जिन्ने आम जन साधारण व्यक्ति सन संगत दे नाल सिखां दे नाल ओ भी चल के आए बहुत ज्यादा भीड़ इकट्ठ गुरु चरणा च होया।
सुंदरता शरीर बड़ ढीला
कई इन्हां विचों सिख ऐसे भी सी जिहड़े पहली बार दर्शन कर रहे छेवें पातशाह जी दे शरीर दी कद काठी वेख दे सोहनी डील डोल वेख दे सोहना सरूप वेख दे ते वेख के बड़े आश्चर्य हुंदे हन।
आयुधधारी रूप छबीला
सतगुरु जी दा शस्त्रधारी रूप पहली बार गुरदेव नू शस्त्रधारी रूप च वेख्या पहले पांच जामियां च मंजी बह संतोख दा इस रूप ची दर्शन कीते सन पर हुण शस्त्रधारी स्वरूप दे दर्शन हो रहे ने बाज रखे ने शिकारी कुत्ते रखे ने शिकारी चीते रखे ने घोड़िया ते चढ़दे है हथियारबंद सिपाही नाल ने ये पहली बार संगत दर्शन कर रही सी।
रीत नवीन हीर कर संगत
संगत ने ये नवी रीत वेखी क्योंकि पहला गुरु घर विच मर्यादा उन्हां नहीं सी वेखी कदे नहीं सी वेख्या भी कोई तलवारां गात्रे पा के जां बंदूकां लै के जां फिर नेजे बरछे लै के जां कटालां कटारां लै के फिरदे होण सिपाही वेखे ने महाराज जी दे दर्शन कीते ने तो संगत ने नवी मर्यादा शस्त्रधारी होण दी गुरु घर दी वेखी है।
बिस्मै हृदे निकट थित पंगत
नाले हैरान हुंदे दर्शन करदे ने फिर सतगुरु जी दे पास ही दीवान जिथे जिथे किसे नूं थां मिलदी है उथे बैठ रहे हन।
राज साज को ब्योत बनावा
सतगुरु जी दे राज साज दी सारी ब्योत बनी हुई वेखी है।
पूरब गुरन रीत ने पावा
वेख्या के जिवे पहले गुरु साहबाना दे समय जो रीत सी ओदे नालों हुण कुछ फर्क है फर्क बहुत ज्यादा है। पहला शस्त्रधारी नहीं सी कोई दिसदा किसी ने माला फड़ी होनी कोई भजन कर रहा ऐदा हुण तां शस्त्रधारी सूरमे दिसदे आ चेहरिआं दे उत्ते लाली नजर आउंदी है तो वीर असी स्वरूप वेख्या सतगुरां दा कई तां वेख के ही हैरान हो गए भी इह तां नवी मर्यादा असी गुरु घर विच वेखी है।
हीर हीर हरखत सिख परखत
जिहड़े भावना वाले सिख ने उह परख के कहिंदे ऐदां ही चाहीदा सी यही लोड़ सी हुण समें दी सतगुरु जी ने बिलकुल सही कीता छेवें पातशाह ने बिलकुल ही दुरुस्त कीता जो कीता है।
कृपा दृष्ट जन अमृत बरखत
सतगुरु जी दी दृष्टि विच कृपा वरत रही है जदों जिस सिख वल भी वेखदे ने उस सिख नूं इह महसूस हुंदा कि मेरे सतगुरु जी ने जदों मेरे वल वेख्या ते मेरे ते अमृत दी वरखा होई है। जिन्हें भी सिख ने जिन्हां जिन्हां ते गुरदेव की दृष्टि पई महाराज जी ने थोड़ा जिन्ना भी समा जिस किसी वल केवल अख दे फोर मात्र भी निगाह की ना उन्हों सिख नूं अनुभव होया अंदर कि सतगुरु जी ने मेरे ते अमृत दी वर्खा कीती है।
सब इनकी होवत अरदास,
इतनी संगत आई है, सारिया संगतां दी अरदास बेनती सतगुरु जी दे चरणा विच हो रही है।
कीतक पुरवत उर की आस,
इतने प्राणियां दे मन दिया आसा इच्छावां मनोरथ छेवें पातशाह जी महाराज जी संपूर्ण कर रहे हैं।
दर्शन करत न त्रिपतै कोई,
जेड़ा भी सतगुरु जी दे दर्शन करदा ना, दर्शन करके ओदा मन नहीं रजदा, मन तृप्त नहीं हुंदा। जेड़ा दर्शन करदा ओदा मन करदा भी करी जाइए दर्शन। हां जी,
निकट तेरे को खरे सोई,
कई कोल खड़ के नमस्कार कर दिया दर्शन कर रहे ने, कई खलो के दर्शन कर रहे ने।
गुर की कार सरब ले आए,
जेड़े सिखां कोल आपो अपने दसवंध दी माया सी, दसा नौवां दी किरत दी, ओ लै के सतगुरु जी दे चरणा विच हाजर होए।
पयो उपायन को समुदाये,
अनेक प्रकार दियां पिटावां दा समुदाये महाराज जी दे चरणा विच एकत्र होया।
ब्रिंद देवता इकट्ठे होए,
कल्ली संगत ही नहीं आई, एदा जापदा देवते ही आ गए ने सारे इकट्ठे होके।
जथा बिशन पूजे सब कोए,
संगत एदा सतगुरां दी पूजा कर रही है मानो जिवें देवते ने इकट्ठे होके भगवान विष्णु दी सेवा पूजा कर दे, क्योंकि देवत्यां दे आराध्य जेड़े ने भगवान विष्णु जी ने। कहिंदे जिवें देवते एकत्र होके विष्णु जी दा पूजन करदे है, एदा देवत्यां रूपी संगत है ये सारी, और दीन दुनिया दे मालक गुरु हरगोबिंद साहब जी दा पूजन कर रहे हन।
कह सुर गुर को मिल सुर सारे,
या एदा कह लो भी देवते इकट्ठे होके जेड़ा उन्हां दा गुरु है देवत्यां दा, उहदा नाम है बृहस्पति। मानो देवते अपने गुरु नूं जिवें पूजदे है, एदा सिख गुरु हरगोबिंद साहब नूं पूज रहे हन।
तिम पूजन पा गुरु उदारे,
छेवें पातशाह जो उदार हन, ध्यानतदार हन, दाना बीना हन, सब दे दिलां दियां बुझण वाले अंतरजामी हन, गुरदेव दी पूजा भी इसे तरह ही हो रही है।
सियाने सिख श्री अर्जन गाथा,
जेड़े वड्डियां सतगुरां दे वेले दे सिख सी, पंजवें पातशाह दे दर्शन दिदारे करदे रहे, ओ बड़े बड़े सियाने सिख जेड़े सन, ओ धन गुरु अर्जन देव साहब जी दा प्रसंग छेड़दे हन।
करत पए तब श्री गुर साथा,
गुरु हरगोबिंद साहब नाल ओ गलबात करदे जेड़े सियाने सियाने सिख सी, मोहदवार सिख, छेवें पातशाह जी नाल पंजवें पातशाह जी दी गाथा करदे हन।
शांत रूप नित पर उपकारी,
कहण लगे महाराज पंचम पातशाह बड़ी शांत रूप सन, शांति दे महान मुजस्मे सन, नेता प्रति परोपकारी बिरती रख के परोपकारी करदे रहे हन।
सिख उदारे जिनो हजारी,
जिन्हां ने एक नहीं हजारां ही सिखां दा उद्धार कीता, एडे वड्डे परोपकारी सी महाराज पंजवें पातशाह, जिन्हां ने हजारां नहीं लखां ही सिखां दा उद्धार कीता परोपकार करके।
दुष्ट परिब अनेक बनाए,
महाराज दुष्ट लोकां ने चंदू वर्गियां ने कई तरह दे झूठे फरेब छल ते कपट करके।
जहांगीर बो रीत सिखाए,
बादशाह जहांगीर दी मत ते पड़दा पा दिता, बादशाह नूं खोटियां मतां दे के अपनी पट्टी पढ़ा दित्ती।
लियो अंत को सिर अग पारी,
और महाराज अंत नूं किड्डा वड्डा पाप जेड़ा ओ चंदू वर्गे मलेच्छां ने कीता, किड्डा वड्डा गुनाह ओदे सिर दे उत्ते लगा है।
महिमा ने मत मंद बिचारी,
माड़ी मत वालिया ने सतगुरु जी दी महिमा दी विचार नहीं कीती, उन्हां ने जानिया ही नहीं भी सतगुरु पंजवें पातशाह जी महाराज किड्डे वड्डे दयालु आप ही इस धरती ते अकाल पुरख दा अवतार ने। तरण गगन नव खंड मह जोत स्वरूपी रहो पर, धन मथरा कछ भेद नहीं, गुर अर्जन प्रतख हर। ओ तां आप प्रतख हरी सन, ਇਹ ਮਹਿਮਾ ਇਹਨਾਂ ਮਲੇਛਾਂ ਨੇ ਨਹੀਂ ਜਾਣੀ।
ਇਮਕੈ ਲੋਚਨ ਤੇ ਜਲ ਡਾਰਾ,
ਏਦਾਂ ਇਹ ਗੱਲਾਂ ਕਰਦਿਆਂ ਕਈ ਸਿੱਖਾਂ ਦੀਆਂ ਅੱਖਾਂ ਭਰ ਆਈਆਂ, ਕਈ ਸਿੱਖ ਰੁਦਨ ਕਰਨ ਲੱਗ ਪਏ, ਨੇਤਰਾਂ ਚੋਂ ਕਈ ਸਿੱਖਾਂ ਦੇ ਵੈਰਾਗ ਨਾਲ ਨੀਰ ਵਹਿਣ ਲੱਗ ਪਿਆ ਪੰਜਵੇਂ ਪਾਤਸ਼ਾਹ ਨੂੰ ਯਾਦ ਕਰਕੇ।
ਸਤਿਗੁਰ ਕੋ ਉਰ ਰੂਪ ਚਿਤਾਰਾ,
ਉਹਨਾਂ ਸਿੱਖਾਂ ਨੂੰ ਬਦੋ ਬਦੀ ਸਤਿਗੁਰਾਂ ਦਾ ਸਰੂਪ ਚੇਤੇ ਆ ਗਿਆ। ਪੰਜਵੇਂ ਪਾਤਸ਼ਾਹ ਦੀ ਸੋਹਣੀ ਮੂਰਤ ਨੂੰ ਯਾਦ ਕਰਦਿਆਂ ਬਦੋ ਬਦੀ ਉਹਨਾਂ ਦੇ ਪ੍ਰੇਮ ਵਿੱਚ ਭਿੱਜ ਕੇ, ਵੈਰਾਗ ਵਿੱਚ ਭਿੱਜ ਕੇ ਸਿੱਖਾਂ ਦੇ ਨੇਤਰ ਭਰ ਆਏ।
ਸੰਗਤ ਤੇ ਸੁਣ ਕਰ ਅਰ ਦੇਖ,
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਤੇ ਕਈ ਸਿੱਖ ਰੁਦਨ ਕਰਨ ਲੱਗ ਪਏ, ਨੇਤਰਾਂ ਚੋਂ ਨੀਰ ਵਹਿਣ ਲੱਗ ਪਿਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਇਸ ਸੰਗਤ ਵੱਲ, ਸਿੱਖਾਂ ਵੱਲ ਵੇਖਿਆ।
ਬੋਲੇ ਗੁਰ ਦੇ ਧੀਰ ਵਿਸ਼ੇਖ,
ਸਤਿਗੁਰੂ ਜੀ ਨਾਲ ਸਾਰਿਆਂ ਨੂੰ ਧੀਰਜ ਦਿੰਦਿਆਂ, ਹੌਸਲਾ ਦਿੰਦਿਆਂ, ਤਰਵਾਸਾ ਦਿੰਦਿਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਸਤਿਗੁਰ ਸਦਾ ਅਮਰ ਪਹਿਚਾਨੋ,
ਮਹਾਰਾਜ ਜੀ ਕਹਿਣ ਲੱਗੇ ਸੰਗਤ ਜੀ, ਛੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਾਬਤ ਮਨ ਚ ਵੈਰਾਗ ਨਾ ਕਰੋ, ਕਿਉਂਕਿ ਉਹ ਤਾਂ ਅੱਜ ਵੀ ਹਾਜ਼ਰ ਨੇ, ਉਹ ਤਾਂ ਸਦਾ ਹੀ ਅਮਰ ਨੇ, ਉਹ ਤਾਂ ਸਦਾ ਰਹਿਣ ਵਾਲੀ ਹਸਤੀ ਹਨ।
ਅੰਗ ਸੰਗ ਨਿਜ ਸਿੱਖਣ ਜਾਨੋ,
ਉਹ ਆਪਣੇ ਸਿੱਖਾਂ ਦੇ ਅੰਗ ਸੰਗ ਨੇ, ਜਿੱਥੇ ਵੀ ਉਹਨਾਂ ਦੇ ਸਿੱਖ ਉਹਨਾਂ ਨੂੰ ਆਰਾਧਦੇ ਨੇ ਉਹ ਤਾਂ ਉੱਥੇ ਹੀ ਹਾਜ਼ਰ ਨੇ, ਉਹ ਕਿਤੇ ਨਹੀਂ ਗਏ, ਸਿੱਖਾਂ ਦੇ ਸਦਾ ਹੀ ਅੰਗ ਸੰਗ ਵਰਤਦੇ ਹਨ।
ਦੋਨੋ ਲੋਕਨ ਵਿਖੇ ਸਹਾਏ,
ਦੋਵਾਂ ਜਹਾਨਾਂ ਵਿੱਚ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਉਹ ਆਪਣੇ ਸਿੱਖਾਂ ਦੀ ਸਹਾਇਤਾ ਕਰਨ ਵਾਲੇ, ਇੱਥੇ ਵੀ ਮਦਦਗਾਰ ਨੇ ਤੇ ਅੱਗੇ ਪਰਲੋਕ ਵਿੱਚ ਵੀ ਮਦਦਗਾਰ ਹਨ।
ਅਨਿਕ ਬਿਗਨ ਤੇ ਲੀਤ ਬਚਾਏ,
ਉਹ ਆਪਣੇ ਸੇਵਕਾਂ ਨੂੰ, ਸਿੱਖਾਂ ਨੂੰ ਜਦੋਂ ਕੋਈ ਬਿਘਨ ਪੈਣ ਲੱਗਦਾ, ਜੇ ਸਿੱਖ ਉਹਨਾਂ ਦੀ ਆਰਾਧਨਾ ਕਰਨ ਤਾਂ ਉਹ ਆਪਣੇ ਸਿੱਖਾਂ ਨੂੰ ਅਨੇਕ ਬਿਘਨਾਂ ਤੋਂ ਬਚਾ ਲੈਂਦੇ। ਆਪਾਂ ਰੋਜ਼ ਮੰਗਲ ਕਰਦੇ ਹਾਂ ਨਾ ਕਥਾ ਤੋਂ ਪਹਿਲਾਂ, ਮਹਾਰਾਜ ਪੰਜਵੇਂ ਪਾਤਸ਼ਾਹ ਦਾ ਜਦੋਂ ਨਾਂ ਆਉਂਦਾ ਤੇ ਬਚਨ ਆਉਂਦੇ ਨਾ, ਗੁਰ ਅਰਜਨ ਬਿਘਨਨ ਕੇ ਨਾਸਕ, ਗੁਰ ਅਰਜਨ ਬਿਘਨਨ ਕੇ ਨਾਸਕ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਮੰਗਲ ਕੀਤਾ, ਕਹਿੰਦੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਬਿਘਨਾਂ ਦਾ ਨਾਸ਼ ਕਰਨ ਵਾਲੇ ਹਨ, ਤੇ ਜਦੋਂ ਉਹਨਾਂ ਦੇ ਸਿੱਖ ਉਹਨਾਂ ਨੂੰ ਆਰਾਧਦੇ ਨੇ, ਛੇਵੇਂ ਪਾਤਸ਼ਾਹ ਕਹਿੰਦੇ ਉਹ ਆਪਣੇ ਸਿੱਖਾਂ ਦੇ ਨੇੜੇ ਬਿਘਨ ਨਹੀਂ ਆਉਣ ਦਿੰਦੇ।
ਕਰਨੋ ਹੁਤੋ ਸੋ ਕਾਰਨ ਤੈਸੇ,
ਇਹ ਤਾਂ ਉਹਨਾਂ ਦੀ ਆਪਣੀ ਖੇਡ ਸੀ ਪੰਜਵੇਂ ਪਾਤਸ਼ਾਹ ਦੀ, ਇਹ ਸਾਰਾ ਕਾਰਨ ਉਹਨਾਂ ਨੇ ਆਪ ਹੀ ਰਚਿਆ, ਆਪ ਹੀ ਬਣਾਇਆ।
ਗੁਰ ਸੁਛੰਦ ਪਰ ਤੰਤਰ ਨਾ ਜੈ ਕੈਸੇ,
ਸਤਿਗੁਰੂ ਜੀ ਸਦਾ ਹੀ ਸੁਛੰਦ ਨੇ, ਸੁਤੰਤਰ ਨੇ, ਉਹ ਕਦੇ ਕਿਸੇ ਦੇ ਅਧੀਨ ਥੋੜੀ ਨੇ। ਕੀ ਮਜਾਲ ਸੀ ਚੰਦੂ ਦੀ, ਜਹਾਂਗੀਰ ਦੀ, ਕਿ ਉਹਨਾਂ ਤੇ ਆਪਣਾ ਕੋਈ ਅਧੀਨ ਕਰ ਸਕਦਾ ਉਹਨਾਂ ਨੂੰ? ਉਹ ਤਾਂ ਉਹਨਾਂ ਦੀ ਆਪਣੀ ਲੀਲਾ ਹੈ, ਆਪਣੀ ਰਚਨਾ। ਉਹਨਾਂ ਸ਼ਹੀਦੀ ਪ੍ਰਾਪਤ ਕਰਨੀ ਸੀ, ਸਰੀਰ ਤਾਂ ਤਿਆਗਣਾ ਹੀ ਸੀ, ਪਰ ਉਹ ਤਾਂ ਸਰੀਰ ਤੋਂ ਵੀ ਸੁਤੰਤਰ ਆਜ਼ਾਦ ਹਸਤੀ ਹਨ।
ਜਹਾਂ ਅਰਾਦੇ ਤੈ ਮੌਜੂਦ,
ਉਹ ਕਿਤੇ ਗਏ ਥੋੜੀ ਨੇ, ਜਿੱਥੇ ਵੀ ਉਹਨਾਂ ਦੀ ਕੋਈ ਆਰਾਧਨਾ ਕਰਦਾ ਉਹ ਉੱਥੇ ਹੀ ਮੌਜੂਦ ਨੇ। ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ, ਜਿੱਥੇ ਵੀ ਉਹਨਾਂ ਦੀ ਕੋਈ ਆਰਾਧਨਾ ਕਰਦਾ ਉਹ ਉੱਥੇ ਹੀ ਹਾਜ਼ਰ ਹਨ।
ਦਾਸਨ ਕੇ ਪੂਰਤ ਮਕਸੂਦ,
ਉਹ ਆਪਣੇ ਦਾਸਾਂ ਦੀਆਂ ਭਾਵਨਾਵਾਂ, ਦਾਸਾਂ ਦੀਆਂ ਇੱਛਾਵਾਂ ਪੂਰਨ ਕਰਨ ਵਾਲੇ ਨੇ।
ਤਿਨ ਹਿਤ ਚਿੰਤ ਨ ਕਰੀਐ ਕੋਈ,
ਭਾਈ ਉਹਨਾਂ ਵਾਸਤੇ ਫਿਕਰ ਨਾ ਕਰੋ, ਉਹਨਾਂ ਵਾਸਤੇ ਏਦਾਂ ਚਿੰਤਨ ਨਾ ਕਰੋ, ਰੁਦਨ ਨਾ ਕਰੋ।
ਸਿਮਰੋ ਅੰਤ ਸਹਾਇਕ ਹੋਏ,
ਉਹਨਾਂ ਦਾ ਸਿਮਰਨ ਕਰੋ, ਉਹਨਾਂ ਨੂੰ ਯਾਦ ਕਰੋ, ਅੰਤ ਵੇਲੇ ਉਹਨਾਂ ਨੇ ਤੁਹਾਡੇ ਸਹਾਈ ਹੋਣਾ। ਉਹਨਾਂ ਨੂੰ ਯਾਦ ਕਰੋ, ਉਹਨਾਂ ਨੂੰ ਸਿਮਰੋ, ਅੰਤ ਵੇਲੇ ਉਹਨਾਂ ਨੇ ਹੀ ਸਹਾਇਤਾ ਕਰਨੀ ਹੈ।
ਕਹਿਤ ਸੁਨਤ ਰਵ ਅਸਤੇ ਉਜਾਏ,
ਬਚਨ ਕਰਦਿਆਂ ਸੁਣਦਿਆਂ सूरज छिपन लगा
सोदर चौंकी भोग सुपाए
सोदर दी चौंकी गाई सोदर मुदावणी दे जाप होए
कर कर बंधन सब कर गए
दीवान दी समाप्ति हो गई जिन्नी संगत सी सब ने नमस्कार कीती और विदा होके आपो अपने घरां नूं चले गए
सुंदर रूप सराहत पाए
सतगुरु जी दे सोने स्वरूप नूं सलाउंदिआं जांदे हन
इनको तेज प्रताप विशाला
कहिंदे जी इन्हां दा महान तेज है संगत जांदिआं ना कहिंदे बड़ा प्रताप है छेवें पातशाह दा बड़ा ही तेज है बड़ा ही जलाल है
निज शत्रुन गन को एकाला
अपने शत्रुआं दा काल है अपने शत्रुआं दा जेड़े गुरु घर दे शत्रु ने ए उना दा काल हन
चमो सकल कर खान अरपान
महाराज जी दियां जेड़ियां फौजां सन सारियां फौजां ने क्योंकि मजनू दे टिल्ले ते सारियां दा निवास लंगर प्रशादा शाम दा रात दा बन गया सब ने भोजन छकिया
दीन तुरंगन त्रिड अरदाना
हुण आप जिथे सूरमिया ने छकिया आपो अपने घोड़िया वास्ते भी सब ने दाने पठे दा प्रबंध कीता सी शाम नू घोड़िया नू दाना पठा रात लम्मी है तो घोड़िया अगे दाना पठा पिया होवे ते टिके रहिंदे हन तो घोड़िया नू भी रात दे समय दाना पठा पाया
और सबन की नस बिसरामो
फिर सारिया ने आपो अपने आसना ते विश्राम कीता रात नो
सतगुर सिमर रूप अभिरामो
सतगुरु सच्चे पातशाह जी दा सोना रूप सिमर के रात नो सौन तो पहला जिन्ने भी सिख ने योधे ने जदो लेट दे है तो सोहला साहब दी बाणी पढ़दे महाराज जी दा ध्यान धारदे फिर लेटदे हन
मजनू थान रहे एक संत
खालसा जी उसे मजनू दे टिले ते एक महापुरख रहिंदे उहदा नाम भी मजनू ही कहा जांदा सी उस टिले दे उत्ते ओ महात्मा एक संत ओथे ही रहिंदे सन
गुरमुझ आए मिले चितवंत
उहदे मन विच गुरु साहब जी दे प्रति भावना सी मन च इच्छा सी भी सतगुरु जी आप आके मैनूं मिलन दिल्ली बैठा उत्थे आराधना करदा सी कि सतगुरु छेवें पातशाह दिल्ली आवण ते मैनू आ के दर्शन देण
नित प्रत नेम धार सिमरंता
मजनू जेड़ा ओ संत सी ना मजनू दे टिले ते रोज ओने सतगुरां दा ध्यान धारना महाराज जी दा सिमरन करना
पूजो प्रशन पुरख भगवंता
मन च सोचदा हुंदा सी भी जदों आउणगे मैनू दर्शन देणगे मैं उहनां नूं सवाल पुछांगा ते ओ मेरे सवालां दा जवाब दे के मेरे हिरदे नूं संतुष्ट करनगे
सो आयो जब पए एकांत
अज ओ जड़ा संत सी मजनू दे टिले ते उहने जदों दिने ते वेख्या संगत बहुत सी जदों रात जी पै गई उहने वेख्या भी हुण सतगुरु जी एकांत विच होणगे मैं जड़ी गल बात करनी आ उहदे लई एकांत चाहीदा है सवाल बड़े डूंघे पुछने सी अध्यात्मक जगत संबंधी तो एकांत विच ही पुछे जाने सी क्यों एकांत दा मतलब हुंदा भी एकाग्रता होवेगी एकाग्रता दे माहौल विच वधिया गल बात हो जांदी है शांति भरे माहौल च बहुता इकट्ठ होवे उहदे च कई बेरी एकाग्रता नहीं बनदी शांति दा माहौल नहीं हुंदा शोर शराबा पिया रहिंदा है तो संत ने वेख्या भी रात दा समय सतगुरु जी एकांत विच होणगे ते मैं जाके उहनां नाल गल बात करा
देख दरस गुरु को हर खंत
महाराज जी दे पास पहुंच गया रात दे समय सतगुरु जी आसन ते सन आग्या लैके अंदर आया महाराज जी दे दर्शन कीते नमस्कार कीते
सादर करियो बिठावन पास
सतगुरु जी ने बड़ा सन्मान दिता आख्या आओ संत जी बैठो सत्कार नाल महाराज जी ने संत नूं बिठा लिया
कर बंदन पद तरे हुलास
बड़े हुलास नाल बड़े चा नाल महाराज जी दे चरण फड़ के ना मथा धर के गुरदेव दे चरणा ते मथा टेकिया
हाथ जोड़ कर बूजन कीन
हाथ जोड़ के महाराज जी दे सानमुख थले पुंजिया बैठ गया ਤੇ ਬੇਨਤੀ ਕਰਦਿਆਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਇਹ ਮਹਾਤਮਾ ਪੁੱਛਣ ਲੱਗਾ।
ਔਰ ਸ਼ੰਸੈ ਮੁਝ ਕਰੋ ਸੋਈ ਨੇ।
ਮਹਾਰਾਜ ਆਪ ਜੀ ਨੇ ਦਇਆ ਕੀਤੀ, ਆਣ ਕੇ ਦਰਸ਼ਨ ਦਿੱਤੇ ਨੇ। ਮੇਰੇ ਮਨ ਦੇ ਕੁਝ ਸ਼ੰਕੇ ਨੇ, ਆਪ ਜੀ ਕਿਰਪਾ ਕਰਕੇ ਮੇਰੇ ਹਿਰਦੇ ਦੇ ਸ਼ੰਕਿਆਂ ਨੂੰ ਨਿਵਾਰੋ।
ਇਹ ਜਗ ਸਾਚ ਕੇ ਝੂਠੋ ਬਨਿਓ।
ਪਾਤਸ਼ਾਹ ਸ਼ੰਕਾ ਇਹ ਹੈ ਕਿ ਇਹ ਸੰਸਾਰ ਸੱਚਾ ਕਿ ਝੂਠਾ, ਮੇਰੇ ਮਨ ਦਾ ਇਹ ਜਗਿਆਸਾ ਨਾਲ ਸਵਾਲ ਹੈ ਕਿ ਇਹ ਜਗਤ ਸੱਚਾ ਜਾਂ ਝੂਠਾ ਹੈ। ਹਾਂਜੀ।
ਨਿਸ਼ਚੇ ਪਯੋ ਨਾ ਮੈਂ ਮਨ ਗੁਨਿਓ।
ਮਹਾਰਾਜ ਇਸ ਗੱਲ ਦਾ ਮੇਰੇ ਹਿਰਦੇ ਚ ਨਿਸ਼ਚੇ ਨਹੀਂ ਹੋ ਰਿਹਾ। ਮੈਂ ਬਹੁਤ ਸੋਚਿਆ, ਬਹੁਤ ਵਿਚਾਰਿਆ, ਪਰ ਮੇਰੇ ਅੰਦਰ ਨਿਰਣਾ ਨਹੀਂ ਹੋ ਪਾ ਰਿਹਾ ਵੀ ਇਹ ਸੰਸਾਰ ਸੱਚਾ ਕਿ ਝੂਠਾ ਹੈ।
ਜੇਕਰ ਸਾਚ ਇਸੇ ਠਹਿਰਾਵੋ।
ਮਹਾਰਾਜ ਜੇ ਮੈਂ ਸੋਚਦਾ ਵੀ ਇਹ ਸੰਸਾਰ ਸੱਚ ਹੈ,
ਪੂਰਬ ਮਰੇ ਨਹੀਂ ਦ੍ਰਿਸ਼ਟਾਵੋ,
ਤੇ ਫਿਰ ਮੇਰੇ ਮਨ ਚ ਸਵਾਲ ਆਉਂਦਾ ਵੀ ਜਿਹੜੇ ਪਹਿਲਾਂ ਮਰ ਗਏ ਨੇ ਉਹ ਹੁਣ ਨਜ਼ਰ ਨਹੀਂ ਆਉਂਦੇ, ਉਹ ਹੁਣ ਦਿਸਦੇ ਨਹੀਂ ਜਿਹੜੇ ਮਰ ਗਏ ਨੇ। ਮਹਾਰਾਜ ਜੇ ਮੈਂ ਸੋਚਦਾ ਵੀ ਇਹ ਸੱਚਾ, ਤੇ ਫਿਰ ਮੇਰੇ ਮਨ ਚ ਸਵਾਲ ਆਉਂਦਾ ਵੀ ਜਿਹੜੇ ਪਹਿਲਾਂ ਮਰ ਗਏ ਨੇ, ਜਿਹੜੇ ਪਹਿਲਾਂ ਬਿਨਸ ਗਏ ਨੇ, ਉਹ ਹੁਣ ਦਿਸਦੇ ਨਹੀਂ, ਜੇ ਸੱਚੇ ਹੁੰਦੇ ਤੇ ਹੁਣ ਵੀ ਦਿਸਦੇ। ਹਾਂਜੀ।
ਜੇਕਰ ਝੂਠੋ ਕਰੋ ਵਿਚਾਰਨ,
ਫਿਰ ਮੇਰੇ ਮਨ ਚ ਇਸ ਗੱਲ ਆਉਂਦੀ ਵੀ ਇਹ ਸੰਸਾਰ ਝੂਠਾ, ਪਰ ਜੇ ਮੈਂ ਝੂਠਾ ਸੋਚਦਾ ਵੀ ਇਹ ਸੰਸਾਰ ਝੂਠਾ, ਤੇ ਮਹਾਰਾਜ ਫਿਰ ਮੇਰੇ ਮਨ ਚ ਇਹ ਸਵਾਲ ਪੈਦਾ ਹੁੰਦਾ,
ਸਭ ਪ੍ਰਤੱਖ ਹੋਤ ਨਿਹਾਰਨ,
ਵੀ ਜੇ ਝੂਠਾ ਮਹਾਰਾਜ ਵੀ ਸਾਰਾ ਕੁਝ ਤਾਂ ਦਿਸ ਹੀ ਜਾਂਦਾ, ਆ ਤੁਸੀਂ ਬੈਠੇ ਹੋ ਸਾਹਮਣੇ, ਮੈਂ ਆ ਆਲੇ ਦੁਆਲੇ ਸਾਰਾ ਕੁਝ ਇਹ ਵੀ ਦਿਸ ਹੀ ਜਾਂਦਾ, ਵੀ ਜੇ ਝੂਠਾ ਹੋਵੇ ਫਿਰ ਦਿਸਦਾ ਕਿਉਂ ਹੈ, ਜੇ ਸੱਚਾ ਹੋਵੇ ਤੇ ਜਿਹੜੇ ਮਰ ਜਾਂਦੇ ਆ ਮੁੜ ਕੇ ਦਿਸਦੇ ਕਿਉਂ ਨੀ, ਜੇ ਝੂਠਾ ਮੰਨਾ ਤੇ ਫਿਰ ਇਹ ਦਿਸਦਾ ਕਿਉਂ ਹੈ ਸਾਰਾ। ਮਹਾਰਾਜ ਮੈਂ ਤਾਂ ਇਸੇ ਗੱਲ ਕਰਕੇ ਮਨ ਦੇ ਵਿੱਚ ਸੰਸਾ ਗ੍ਰਸਤ ਹੋਇਆ ਵੀ ਇਹ ਸੰਸਾਰ ਸੱਚਾ ਕਿ ਝੂਠਾ ਹੈ।
ਸੱਚ ਝੂਠ ਦੋਨੋਂ ਵਿਦ ਕਈ।
ਹੁਣ ਦੂਜੀ ਵਿਚਾਰ ਇਹ ਵੀ ਹੈ ਵੀ ਜੇ ਸੰਸਾਰ ਨੂੰ ਸੱਚਾ ਝੂਠਾ ਦੋਵੇਂ ਕਹੀਏ, ਵੀ ਇਹ ਸੱਚਾ ਵੀ ਹੈ ਤੇ ਝੂਠਾ ਵੀ ਹੈ, ਵੀ ਜੇ ਇੱਕ ਨਾ ਮੰਨਣਾ ਹੋਵੇ ਵੀ ਇਹ ਸੱਚਾ ਹੈ ਜਾਂ ਝੂਠਾ ਹੈ, ਕਹਿੰਦੇ ਦੋਵੇਂ ਹੀ ਮੰਨ ਲਓ ਵੀ ਇਹ ਸੱਚਾ ਝੂਠਾ ਦੋਵੇਂ ਹੀ ਹੈ। ਹਾਂਜੀ।
ਆਪਸ ਵਿਖੇ ਵਿਰੋਧੀ ਆਏ।
ਇਹ ਵੀ ਗੱਲ ਨਹੀਂ ਬਣਦੀ ਕਿਉਂਕਿ ਸੱਚ ਝੂਠ ਦੋਵੇਂ ਆਪਸ ਵਿੱਚ ਇੱਕ ਦੂਜੇ ਦੇ ਵਿਰੋਧੀ ਨੇ, ਕਿਉਂਕਿ ਹਨੇਰਾ ਤੇ ਚਾਨਣਾ ਦੋਵੇਂ ਇਕੱਠੇ ਤਾਂ ਨਹੀਂ ਰਹਿੰਦੇ ਹੁੰਦੇ, ਜਾਂ ਚਾਨਣਾ ਰਹੇਗਾ ਜਾਂ ਹਨੇਰਾ ਰਹੇਗਾ, ਦੋਵਾਂ ਚੋਂ ਇੱਕ ਚੀਜ਼ ਰਹਿਣੀ, ਦੋਵੇਂ ਇਕੱਠੀਆਂ ਤਾਂ ਨਹੀਂ ਰਹਿੰਦੀਆਂ ਹੁੰਦੀਆਂ। ਮਹਾਰਾਜ ਸੱਚ ਤੇ ਝੂਠ ਜੇ ਦੋਵੇਂ ਮੰਨੀਏ ਸੰਸਾਰ ਨੂੰ, ਤੇ ਦੋਵੇਂ ਇੱਕ ਦੂਜੇ ਦੇ ਵਿਰੋਧੀ ਹਨ,
ਤਿਮਰ ਤੇਜ ਇਕੱਠੇ ਨਾ ਹੋਏ,
ਕਿਉਂਕਿ ਹਨੇਰਾ ਤੇ ਚਾਨਣਾ ਦੋਵੇਂ ਇਕੱਠੇ ਨਹੀਂ ਹੋ ਸਕਦੇ,
ਜਾਂ ਤੇ ਨਿਰਣੈ ਮੋਹੇ ਨਾ ਕੋਏ।
ਮਹਾਰਾਜ ਮੈਂ ਹੁਣ ਇਸ ਕਰਕੇ ਸਵਾਲ ਕਰ ਰਿਹਾ ਵੀ ਮੈਨੂੰ ਨਿਰਣਾ ਨਹੀਂ ਹੋ ਪਾ ਰਿਹਾ ਵੀ ਇਹ ਸੰਸਾਰ ਨੂੰ ਸੱਚਾ ਮੰਨਾ ਕਿ ਝੂਠਾ ਮੰਨਾ, ਜੇ ਸੱਚਾ ਮੰਨਦਾ ਤਾਂ ਇਹ ਬਿਨਸ ਰਿਹਾ, ਮਰ ਰਹੇ ਨੇ ਲੋਕ, ਜਾ ਰਹੇ ਨੇ, ਜੇ ਝੂਠਾ ਮੰਨਾ ਤੇ ਦਿਸ ਰਿਹਾ, ਜੇ ਸੱਚਾ ਝੂਠਾ ਦੋਵੇਂ ਮੰਨਾ ਤੇ ਗੱਲ ਮੰਨਣ ਨੂੰ ਨਹੀਂ ਆਉਂਦੀ ਵੀ ਦੋਵੇਂ ਤਾਂ ਹੋ ਹੀ ਨਹੀਂ ਸਕਦੀਆਂ। ਮਹਾਰਾਜ ਹੁਣ ਮੇਰੇ ਮਨ ਚ ਇਹ ਖਿਆਲ ਆ ਰਿਹਾ,
ਸੁਣ ਸਤਿਗੁਰ ਤਬ ਉੱਤਰ ਦੀਨ,
ਤੁਸੀਂ ਕਿਰਪਾ ਕਰਕੇ ਦੱਸੋ ਵੀ ਇਹ ਸੰਸਾਰ ਕੀ ਹੈ, ਸੱਚਾ ਝੂਠਾ ਜਾਂ ਸੱਚਾ ਝੂਠਾ ਦੋਵੇਂ ਹੀ ਹੈ। ਜਦੋਂ ਸੰਤ ਜੀ ਨੇ ਇਹ ਬੇਨਤੀ ਕੀਤੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਵਾਬ ਦਿੰਦੇ ਆ, ਖਾਲਸਾ ਜੀ ਇੱਥੇ ਬਚਨ ਆਇਆ ਵੀ ਇਕਾਂਤ ਵਿੱਚ ਸਤਿਗੁਰਾਂ ਕੋਲ ਪੁੱਛਿਆ ਸੰਤ ਜੀ ਔਰ ਕੇਵਲ ਗੁਰਦੇਵ ਨੇ, ਇਹ ਸਾਡੇ ਲਈ ਸੰਕੇਤ ਹੈ ਕਿ ਅਸੀਂ ਵੀ ਕਦੇ ਕੱਲਿਆਂ ਬਹਿ ਕੇ ਗੁਰੂ ਨੂੰ ਪੁੱਛਿਆ ਕਰੀਏ, ਇਕਾਂਤ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਮਹਾਰਾਜ ਜੀ ਨੂੰ ਪੁੱਛਿਆ ਕਰੀਏ ਸਵਾਲ, ਮਹਾਰਾਜ ਵੀ ਇਹ ਸੰਸਾਰ ਕੀ ਹੈ, ਸੱਚ ਹੈ ਝੂਠ ਹੈ ਕਿ ਸੱਚਾ ਝੂਠਾ ਹੈ, ਇਹ ਵਿਚਾਰ ਕਰਨੀ, ਕੋਹੰ ਕੋ ਸੰਸਾਰ ਹੈ, ਮੈਂ ਕੀ ਹਾਂ, ਇਹ ਸੰਸਾਰ ਕੀ ਹੈ, ਬ੍ਰਹਮ ਕੀ ਹੈ, ਜੀਵ ਕੀ ਹੈ, ਇਹ ਗੱਲਾਂ ਗੁਰੂ ਸਾਹਿਬ ਨਾਲ ਇਕਾਂਤ ਵਿੱਚ ਬਹਿ ਕੇ ਕਰਨੀਆਂ ਚਾਹੀਦੀਆਂ ਨੇ ਨਾ ਸਾਨੂੰ। ਅਸੀਂ ਕਦੇ ਬਹੁਤ ਵਿਰਲੇ ਗੁਰਸਿੱਖ ਹੋਣਗੇ ਜਿਹੜੇ ਇਸ ਤਰ੍ਹਾਂ ਚਿੰਤਨ ਕਰਦੇ ਹੋਣ। ਤੋ ਇਹ ਸੰਤ ਜੀ ਪੁੱਛ ਰਹੇ ਨੇ, ਦਰਅਸਲ ਅਸੀਂ ਪੁੱਛ ਰਹੇ ਹਾਂ ਗੁਰੂ ਪਾਤਸ਼ਾਹ ਨੂੰ, ਸੰਤ ਜੀ ਤਾਂ ਉਹ ਬਹਾਨਾ ਹਨ, ਅਸੀਂ ਪੁੱਛ ਰਹੇ ਤੇ ਛੇਵੇਂ ਪਾਤਸ਼ਾਹ ਸਾਨੂੰ ਜਵਾਬ ਦਿੰਦੇ ਨੇ, ਸੁਣੋ ਜੀ।
ਜਬ ਨਰ ਸੁਪਤੇ ਨਿੰਦਰਾ ਲੀਨ,
ਗੁਰਦੇਵ ਕਹਿੰਦੇ ਸੰਤ ਜੀ ਜਦੋਂ ਬੰਦਾ ਸੌ ਜਾਂਦਾ ਹੈ ਨਾ ਤੇ ਸੌ ਕੇ ਨਿੰਦਰਾ ਵਸ ਹੋ ਜਾਂਦਾ,
ਸੁਪਨ ਅਵਸਥਾ ਜਬੋਂ ਪਾਏ,
ਅੱਖਾਂ ਬੰਦ ਕਰਨ ਤੋਂ ਬਾਅਦ ਇੱਕ ਅਵਸਥਾ ਐਸੀ ਆਉਂਦੀ ਜਿਹਨੂੰ ਸੁਪਨ ਅਵਸਥਾ ਕਹਿੰਦੇ। ਤਿੰਨ ਅਵਸਥਾਵਾਂ ਹੁੰਦੀਆਂ, ਜਾਗਰਤ, ਸੁਪਨ, ਸੁਖੋਪਤੀ। ਹੁਣ ਆਪਾਂ ਜਾਗ ਰਹੇ ਹਾਂ, ਜਦੋਂ ਸੌ ਗਏ ਸੁਪਨਾ ਆਉਣ ਲੱਗ ਪਿਆ ਉਹ ਸੁਪਨ ਹੈ, ਜਦੋਂ ਗੂੜੀ ਨੀਂਦ ਚ ਹੋਵਾਂਗੇ ਉਹਨੂੰ ਕਹਿੰਦੇ ਨੇ ਸੁਖੋਪਤੀ। ਤੋਂ ਮਹਾਰਾਜ ਜੀ ਕਹਿੰਦੇ ਕਿ ਜਦੋਂ ਤੁਸੀਂ ਲੇਟ ਗਏ ਤੇ ਲੇਟ ਕੇ ਸੁਪਨਾ ਆਇਆ,
ਸਗਲ ਜਗਤ ਜਾਨੋ ਤਿਸ ਪਾਏ,
ਹੁਣ ਉਹ ਜਿਹੜਾ ਸੁਪਨਾ ਤੁਸੀਂ ਵੇਖਿਆ ਇਹ ਜਗਤ ਉਸੇ ਸੁਪਨੇ ਦੀ ਨਿਆਈ ਹੈ। ਜਿਵੇਂ ਸੁੱਤੇ ਪਿਆ ਸੁਪਨਾ ਵੇਖਦੇ ਹਾਂ, ਸੁਪਨੇ ਚ ਬਨਾਵਟ ਵੇਖਦੇ ਹਾਂ, ਸੁਪਨੇ ਚ ਬਣਤਰ ਵੇਖਦੇ ਹਾਂ, ਸੁਪਨੇ ਚ ਆਪਣੇ ਆਪ ਨੂੰ ਵੀ ਵੇਖਦੇ ਹਾਂ, ਸੁਪਨੇ ਚ ਬਹੁਤ ਕੁਝ ਦਿਸਦਾ ਨਜ਼ਰ ਆ ਰਿਹਾ, ਬਸ ਇਸੇ ਤਰ੍ਹਾਂ ਇਹ ਜਗਤ ਹੈ। ਨੌਵੇਂ ਗੁਰਦੇਵ ਨੇ ਗੁਰਬਾਣੀ ਚ ਬਹੁਤ ਵੇਰੀ ਇਸ ਜਗਤ ਨੂੰ ਸੁਪਨਾ ਲਿਖਿਆ, ਵੱਡਿਆਂ ਸਤਿਗੁਰਾਂ ਨੇ ਵੀ ਲਿਖਿਆ ਵੀ ਇਹ ਜਗਤ ਸੁਪਨਾ ਹੈ ਜੀ।
ਜਬ ਲੋ ਸੁਪਨਾ ਨਰ ਕੋ ਰਹੇ,
ਜਦੋਂ ਤੱਕ ਬੰਦੇ ਨੂੰ ਸੁਪਨ ਅਵਸਥਾ ਵਿੱਚ ਸੁਪਨਾ ਦਿਸਦਾ,
ਤਬ ਲੋ ਸਾਚੋ ਹੀ ਤਿਸ ਲਏ,
ਉਦੋਂ ਤੱਕ ਉਸ ਸੁਪਨੇ ਨੂੰ ਸੱਚਾ ਹੀ ਜਾਣਦਾ, ਉਦੋਂ ਤੱਕ ਉਸ ਸੁਪਨੇ ਨੂੰ ਝੂਠਾ ਨਹੀਂ ਸਮਝਦਾ, ਉਦੋਂ ਤੱਕ ਉਸ ਸੁਪਨੇ ਨੂੰ ਸੱਚ ਹੀ ਵੇਖਦਾ।
ਪੈ ਪਾਵਤ ਅਰ ਭਾਜਿਓ ਜਾਤ,
ਜਦੋਂ ਡਰ ਜਾਂਦਾ ਸੁਪਨੇ ਚ ਤੇ ਸੁਪਨੇ ਵਿੱਚ ਡਰਿਆ ਹੋਇਆ ਭੱਜਦਾ ਹੀ ਜਾਂਦਾ, ਪਿੱਛੇ ਕੋਈ ਲੱਗਾ ਹੁੰਦਾ। ਹੁਣ ਉਦੋਂ ਤੁਸੀਂ ਅਕਸਰ ਵੇਖਿਆ ਹੋਵੇਗਾ ਵੀ ਸੁਪਨੇ ਵਿੱਚ ਜਦੋਂ ਬੰਦਾ ਭੱਜਦਾ ਉਹਦੇ ਪੈਰ ਨਹੀਂ ਲੱਗਦੇ ਜ਼ਮੀਨ ਤੇ, ਦੌੜਨਾ ਚਾਹੁੰਦਾ ਤੇ ਹਵਾ ਚ ਉੱਡੀ ਜਾਂਦਾ। ਕਿਉਂ? ਕਿਉਂਕਿ ਉੱਥੇ ਸੂਖਸ਼ਮ ਸਰੀਰ ਹੈ, ਸਥੂਲ ਸਰੀਰ ਨਹੀਂ ਹੈ। ਉਹ ਸੂਖਸ਼ਮ ਸਰੀਰ ਦੇ ਵਿੱਚ ਗੁਰਤਾ ਸ਼ਕਤੀ ਨਹੀਂ ਹੁੰਦੀ ਵੀ ਜਿਹੜਾ ਥੱਲੇ ਦੌੜੇਗਾ, ਸਥੂਲ ਸਰੀਰ ਦੇ ਵਿੱਚ ਤਾਂ ਧਰਤੀ ਨਾਲ ਕਨੈਕਟੀਵਿਟੀ ਹੁੰਦੀ ਹੈ ਤੇ ਉਹ ਥੱਲੇ ਥੱਲੇ ਤੁਰ ਲੈਂਦਾ, ਪਰ ਉਹ ਜਿਹੜੇ ਸੂਖਮ ਅਵਸਥਾ ਸੂਖਸ਼ਮ ਸਰੀਰ ਦੀ ਹੈ ਉਹ 17 ਤੱਤਾਂ ਦਾ ਬਣਿਆ ਸਾਧ ਸੰਗਤ। ਆਹ ਜਿਹੜਾ ਬਾਹਰਲਾ ਸਰੀਰ ਹੈ ਇਕੱਲੇ 5 ਤੱਤਾਂ ਦਾ, ਜਿਹੜਾ ਇਹਦੇ ਅੰਦਰ ਸੂਖਮ ਸਰੀਰ ਹੈ ਉਹ 17 ਦਾ ਬਣਿਆ ਹੋਇਆ, ਬੜੇ ਸੂਖਸ਼ਮ ਨੇ ਉਹ 17 ਦੇ 17 ਤੱਤ। 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਸੂਖਸ਼ਮ ਤੱਤ, 1 ਸਥੂਲ ਤੱਤ ਨੇ, ਆਕਾਸ਼, ਜਲ, ਧਰਤੀ, ਹਵਾ, ਅਗਨੀ, ਇਹ ਸਥੂਲ ਨੇ, 5 ਸੂਖਸ਼ਮ ਤੱਤ ਨੇ ਜਿਨ੍ਹਾਂ ਸੂਖਸ਼ਮਾਂ ਤੋਂ ਇਹ ਸਥੂਲ ਬਣੇ ਨੇ। 5 ਸੂਖਸ਼ਮ ਤੱਤ ਕਿਹੜੇ ਨੇ? ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਸੂਖਸ਼ਮ ਤੱਤ ਨੇ 5। ਉਹ 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਸੂਖਸ਼ਮ ਤੱਤ, 15 ਹੋ ਗਏ, 16ਵਾਂ ਮਨ ਤੇ 17ਵੀਂ ਬੁੱਧੀ। ਇਹਨਾਂ 17 ਤੱਤਾਂ ਦਾ ਸਾਡਾ ਸੂਖਸ਼ਮ ਸਰੀਰ ਬਣਿਆ, ਉਹ ਸੁਪਨੇ ਵਿੱਚ ਚੱਲਦਾ। ਮਹਾਰਾਜ ਜੀ ਕਹਿੰਦੇ ਸੁਪਨੇ ਵਿੱਚ ਜਦੋਂ ਭੈ ਆਉਂਦਾ ਹੈ ਤੇ ਭੈ ਕਰਕੇ ਫਿਰ ਦੌੜਦਾ ਹੈ,
ਕਹਿ ਪ੍ਰਿਯ ਦੇਖਤ ਉਰ ਹਰ ਖਾਤ,
ਤੇ ਪਰ ਹੁਣ ਉਦੋਂ ਡਰਿਆ ਹੁੰਦਾ, ਸਰੀਰ ਤੇ ਵੀ ਪਸੀਨਾ ਆਈ ਜਾਂਦਾ, ਜਾਂ ਫਿਰ ਸੁਪਨੇ ਵਿੱਚ ਕਿਸੇ ਆਪਣੇ ਪਿਆਰੇ ਮਿੱਤਰ ਨੂੰ ਵੇਖਦਾ, ਜਦੋਂ ਕਿਸੇ ਪਿਆਰੇ ਨੂੰ ਵੇਖਦਾ ਤੇ ਬੜਾ ਖੁਸ਼ ਹੁੰਦਾ, ਸੁਪਨੇ ਵਿੱਚ ਹੀ ਵੇਖ ਰਿਹਾ ਹੁੰਦਾ, ਹਾਲਾਂਕਿ ਹੁੰਦਾ ਨਹੀਂ ਉਹ ਕੋਲ, ਪਰ ਬੜਾ ਖੁਸ਼ ਹੁੰਦਾ। ਸਵੇਰੇ ਜਦ ਉੱਠਦਾ ਵੀ ਆ ਨਾ, ਬੜਾ ਆਨੰਦ ਚ ਹੁੰਦਾ ਵੀ ਅੱਜ ਮੇਰਾ ਫਲਾਣਾ ਮਿੱਤਰ ਮੇਰੇ ਸੁਪਨੇ ਚ ਆਇਆ, ਜਾਂ ਕੋਈ ਮੇਰਾ ਪੁਰਾਣਾ ਬਜ਼ੁਰਗ ਮਾਤਾ ਕੋਈ ਪਿਤਾ ਜਿਹੜਾ ਚਲਾਣੇ ਕਰ ਗਿਆ ਉਹ ਸੁਪਨੇ ਚ ਆਇਆ, ਅੱਜ ਬੜਾ ਹੀ ਸਵਾਦ ਆਇਆ, ਬਹੁਤ ਆਨੰਦ ਆਇਆ। ਕਈ ਤਾਂ ਡਰ ਕੇ ਬਾਬਿਆਂ ਕੋਲ ਤੁਰ ਪੈਂਦੇ ਹੋਣਗੇ ਵੀ ਕੋਈ ਮਰਿਆ ਖਪਿਆ ਸੁਪਨੇ ਚ ਆ ਜਾਏ, ਕਈਆਂ ਨੂੰ ਖੁਸ਼ੀ ਵੀ ਹੁੰਦੀ ਵੀ ਸਾਡਾ ਕੋਈ ਬਜ਼ੁਰਗ ਸੁਪਨੇ ਚ ਆਇਆ। ਕਈ ਬਾਬਿਆਂ ਕੋਲ ਚੱਲ ਪੈਂਦੇ ਆ, ਉਹ ਫਿਰ ਅੱਗੇ ਬਾਬੇ ਜਿਹੜੇ ਨੇ ਉਹ ਕਹਿੰਦੇ ਹਾਂ ਚੰਗਾ ਸਮੇਂ ਸਿਰ ਪਹੁੰਚ ਗਿਆ, ਉਹਦਾ ਤੁਹਾਡੇ ਘਰ ਵਿੱਚ ਹੀ ਤੁਰਿਆ ਫਿਰਦਾ, ਉਹਦੀ ਗਤੀ ਨਹੀਂ ਹੋਈ, ਕਿਵੇਂ ਹੋਵੇਗੀ ਜੀ? ਰੱਖੋ ਜੀ ਇੱਥੇ 11,000 ਰੁਪਈਆ, ਨਾਲ ਆਹ ਚੀਜ਼, ਕਈ ਚੀਜ਼ਾਂ ਦੱਸਣਗੇ, ਹੋ ਜਾਏਗੀ ਗਤੀ। ਹੁਣ ਜਿਹਨੇ 11,000 ਜਾਂ 21,000 ਦੇਣਾ ਉਹਨੂੰ ਸੰਤੁਸ਼ਟੀ ਹੋ ਜਾਣੀ ਵੀ ਹੁਣ ਹੋ ਜਾਏਗੀ, ਜੇ ਗ੍ਰੰਥੀ ਸਿੰਘ ਕਹਿ ਦੇਵੇ ਵੀ ਮੈਂ ਭਾਈ ਅਰਦਾਸ ਕਰ ਦੇਣਾ, ਹੋ ਜਾਏਗੀ ਉਹਨੂੰ 100 ਰੁਪਈਆ ਦੇ ਕੇ ਵੀ ਮਨ ਚ ਤਸੱਲੀ ਨਹੀਂ ਹੋਣੀ ਵੀ ਗ੍ਰੰਥੀ ਸਿੰਘ ਦੀ ਅਰਦਾਸ ਨਾਲ ਥੋੜੀ ਹੋਣੀ ਆ, ਉਹ ਜਿੱਥੇ 11,000-21,000 ਦਿਆਂਗੇ ਉਹਦੇ ਨਾਲ ਹੋ ਜਾਣੀ। ਚਲੋ ਮੈਂ ਵਿਸ਼ੇ ਤੋਂ ਬਾਹਰ ਨਾ ਜਾਵਾਂ। ਕਹਿਣ ਦਾ ਮਤਲਬ ਵੀ ਸੁਪਨੇ ਵਿੱਚ ਜਦੋਂ ਕੋਈ ਪਿਆਰਾ ਮਿੱਤਰ ਦਿਸਦਾ ਤੇ ਫਿਰ ਇਹਨੂੰ ਬਹੁਤ ਖੁਸ਼ੀ ਵੀ ਹੁੰਦੀ ਹੈ, ਹੁੰਦਾ ਤਾਂ ਨਹੀਂ ਉਹ ਕੋਲ ਪਰ ਸੁਪਨੇ ਚ ਦਿਸ ਰਿਹਾ ਤੇ ਬੜਾ। ਕਈ ਵਾਰੀ ਸੁਪਨੇ ਚ ਪਿਆ ਬੰਦਾ ਜਦੋਂ ਵੇਖ ਰਿਹਾ ਹੁੰਦਾ ਤੇ ਹੱਸਦਾ ਵੀ ਹੁੰਦਾ, ਉਹ ਕੋਲ ਕੋਲ ਕਹਿੰਦਾ ਵੀ ਸੁੱਤਾ ਪਿਆ ਵੀ ਹੱਸੀ ਜਾਂਦਾ ਮੁਸਕਰਾਈ ਜਾਂਦਾ, ਕਿਉਂ ਉਹਨੂੰ ਅੰਦਰ ਸੁਪਨੇ ਵਿੱਚ ਉਹ ਮਹਿਸੂਸ ਹੋ ਰਹੀ ਹੈ ਖੁਸ਼ੀ। ਹਾਂਜੀ,
ਜੇ ਸੁਪਨੇ ਕੋ ਝੂਠੋ ਜਾਣੇ,
ਕਹਿੰਦੇ ਜੇ ਹੁਣ ਸੁਪਨੇ ਨੂੰ ਬੰਦਾ ਝੂਠਾ ਕਵੇ ਵੀ ਸੁਪਨਾ ਝੂਠਾ ਹੈ,
ਤਰਾਸ ਬਿਖਾਦ ਹਰਖ ਕਿਉਂ ਠਾਨੇ,
ਫਿਰ ਉਹ ਡਰ ਜੇ ਝੂਠਾ ਹੋਵੇ ਪਤਾ ਵੀ ਝੂਠਾ ਹੈ ਫਿਰ ਉਹਦੇ ਲਈ ਡਰੇ ਕਿਉਂ ਬੰਦਾ, ਖੁਸ਼ੀ ਕਿਉਂ ਹੋਵੇ ਬੰਦੇ ਨੂੰ, ਦੋਵੇਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜੇ ਉਹ ਝੂਠਾ ਹੋਵੇ ਸੱਚਾ ਸਮਝਦਾ ਤਾਂ ਹੀ ਤਾਂ ਡਰ ਰਿਹਾ, ਸੱਚਾ ਸਮਝਦਾ ਤਾਂ ਹੀ ਖੁਸ਼ ਹੋ ਰਿਹਾ।
ਜਾਗ੍ਰਤ ਜਬੇ ਅਵਸਥਾ ਪਾਏ, ਤਬ ਸਾਚੋ ਲਖ ਕੈ ਸਭ ਕਰੇ,
ਜਦੋਂ ਸੁਪਨਾ ਵੇਖਦਾ ਨਾ ਤੇ ਸੁਪਨੇ ਵਿੱਚ ਸਭ ਕੁਝ ਸੱਚ ਹੀ ਸਮਝਦਾ। ਹਾਂਜੀ,
ਵੀਰਜ ਬਿਨ ਸਾਚੇ ਕਿਉਂ ਗਿਰੇ,
ਸਵਪਨ ਦੇ ਵਿੱਚ ਵੀਰਿਆ ਪਾਤ ਵੀ ਹੋ ਜਾਂਦਾ ਹੈ ਕਿਉਂਕਿ ਸੱਚ ਵੇਖ ਰਿਹਾ, ਉਹਨੂੰ ਉੱਥੇ ਵੀ ਸੱਚ ਮਹਿਸੂਸ ਹੋ ਰਿਹਾ, ਕਿਤਰਿਆ ਕ੍ਰੀੜਾ ਹੋ ਰਹੀ ਹੈ ਉਹ ਸੱਚ ਪ੍ਰਤੀਤ ਹੁੰਦੀ ਹੈ, ਪਰ ਜਾਗ੍ਰਤ ਵਿੱਚ ਵੀ ਉਹ ਉਸੇ ਤਰ੍ਹਾਂ ਵੀਰਿਆ ਤੋਂ ਮੁਕਤ ਹੋ ਜਾਂਦਾ।
ਜਾਗ੍ਰਤ ਜਬੇ ਅਵਸਥਾ ਪਾਏ,
ਜਦੋਂ ਜਾਗਦਾ ਹੈ ਅੱਖਾਂ ਖੋਲਦਾ ਹੈ,
ਜੇ ਸਾਚੋ ਤਬ ਕਿਉਂ ਨਾ ਦਿਸਾਏ,
ਤੇ ਕਹਿੰਦੇ ਉਦੋਂ ਸਭ ਕੁਝ ਹੁੰਦਾ ਹੀ ਨਹੀਂ, ਜਦੋਂ ਅੱਖਾਂ ਖੁੱਲਦੀਆਂ ਨੇ ਉਦੋਂ ਕਹਿੰਦਾ ਕਿੱਥੇ ਗਿਆ ਸਭ ਕੁਝ, ਜਿਹੜਾ ਪਿਆਰਾ ਮਿੱਤਰ ਦਿਸਿਆ ਸੀ ਉਹ ਨਹੀਂ ਦਿਸ ਰਿਹਾ, ਜਿਹਦੇ ਤੋਂ ਮੈਂ ਡਰ ਰਿਹਾ ਸੀ ਉਹ ਵੀ ਨਹੀਂ ਦਿਸ ਰਿਹਾ, ਜੋ ਸਵਪਨ ਵਿੱਚ ਤ੍ਰਿਆ ਸੰਗਮ ਸੀ ਉਹ ਵੀ ਨਜ਼ਰ ਨਹੀਂ ਆ ਰਿਹਾ, ਸਭ ਕੁਝ ਚਲਾ ਜਾਂਦਾ। ਹਾਂਜੀ,
ਯਾ ਤੇ ਅਨਰ ਵਚਨ ਪ੍ਰਭ ਮਾਇਆ,
ਜੇ ਉਹ ਸੱਚ ਹੁੰਦਾ ਤੇ ਫਿਰ ਜਾਗਦਿਆਂ ਵੀ ਦਿਸਣਾ ਚਾਹੀਦਾ ਸੀ, ਪਰ ਜੇ ਉਹ ਝੂਠ ਹੁੰਦਾ ਤੇ ਫਿਰ ਇਹ ਸਾਰਾ ਕੁਝ ਹੋ ਵੀ ਰਿਹਾ ਨਾ, ਡਰਦਾ ਵੀ ਸੱਚਾ, ਦੌੜਦਾ ਵੀ ਸੱਚਾ, ਖੁਸ਼ ਵੀ ਸੱਚਾ ਹੁੰਦਾ। ਇਸ ਕਰਕੇ ਸਤ ਪੁਰਸ਼ਾਂ ਨੇ ਮਹਾਂਪੁਰਖਾਂ ਨੇ ਇਸ ਜਗਤ ਲਈ ਇੱਕ ਸ਼ਬਦ ਵਰਤਿਆ, ਉਹ ਹੈ ਅਨਰਵਚਨੀਆਂ, ਵੀ ਜਿਹਦੇ ਬਾਰੇ ਕੁਝ ਵੀ ਕਿਹਾ ਨਾ ਜਾ ਸਕੇ। ਸੁਪਨਾ ਤਾਂ ਕਹਿ ਦਿੱਤਾ ਪਰ ਹੁਣ ਸੁਪਨਾ ਸੱਚਾ ਹੈ ਕਿ ਝੂਠਾ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਜੇ ਸੱਚਾ ਹੋਵੇ ਤੇ ਅੱਖਾਂ ਖੋਲਦਿਆਂ ਸਭ ਕੁਝ ਆਉਣਾ ਚਾਹੀਦਾ, ਜੇ ਝੂਠਾ ਹੋਵੇ ਤਾਂ ਉਹ ਦਿਸ ਵੀ ਰਿਹਾ, ਇਸ ਲਈ ਇਹਦੇ ਬਾਰੇ ਅਨਰਵਚਨੀਆਂ ਸ਼ਬਦ। ਮਾਇਆ ਜਿਹੜੀ ਹੈ ਨਾ, ਮਾਇਆ ਔਰ ਸੰਸਾਰ, ਇਹਦੇ ਲਈ ਸ਼ਾਸਤਰਾਂ ਚ ਧਰਮ ਗ੍ਰੰਥਾਂ ਚ ਮਹਾਂਪੁਰਖਾਂ ਨੇ ਇੱਕ ਸ਼ਬਦ ਵਰਤਿਆ ਅਨਰਵਚਨੀਆਂ, ਵੀ ਜਿਹਦੇ ਬਾਰੇ ਕੁਝ ਵੀ ਕਿਹਾ ਨਾ ਜਾ ਸਕੇ। ਹਾਂਜੀ,
ਜਾਨੀ ਪਰੇ ਨਾ ਬਿਨ ਗੁਰ ਦਾਇਆ,
ਕਹਿੰਦੇ ਹੁਣ ਇਹਦੀ ਅਸਲ ਖੇਡ ਉਦੋਂ ਤੱਕ ਨਹੀਂ ਸਮਝੀ ਜਾ ਸਕਦੀ ਸੰਤ ਜੀ, ਵੀ ਇਹ ਜਗਤ ਕੀ ਹੈ, ਜਦੋਂ ਤੱਕ ਗੁਰੂ ਦਾ ਤਰਸ ਨਹੀਂ ਵਰਤਦਾ, ਗੁਰੂ ਦੀ ਦਇਆ ਨਹੀਂ ਵਰਤਦੀ, ਉਦੋਂ ਤੱਕ ਨਹੀਂ ਸਮਝ ਪੈਂਦੀ।
ਸੱਚ ਝੂਠ ਕਿਛ ਕਹੀ ਨਾ ਜਾਏ,
ਮਾਇਆ ਸੱਚੀ ਹੈ ਕਿ ਝੂਠੀ ਹੈ ਕੁਝ ਨਹੀਂ ਕਿਹਾ ਜਾ ਸਕਦਾ।
ਤੈ ਕਾਰਜ ਇਹ ਜਗ ਤਿਸ ਪਾਏ,
ਜਿਹੜੀ ਮਾਇਆ ਇਹ ਜਗਤ ਦਾ ਉਸੇ ਦਾ ਕਾਰਜ ਹੈ, ਮਾਇਆ ਦਾ ਹੀ ਕਾਰਜ ਹੈ ਨਾ ਇਹ ਜਗਤ, ਮਾਇਆ ਨਹੀਂ ਇਹ ਜਗਤ ਦੀ ਰਚਨਾ ਰਚੀ ਹੈ।
ਮਾਇਆ ਕੋ ਆਖੇ ਅਗਿਆਨਾ,
ਮਾਇਆ ਦਾ ਹੀ ਨਾਮ ਅਗਿਆਨ ਹੈ, ਅਗਿਆਨ ਤੇ ਮਾਇਆ ਦੋਵੇਂ ਇੱਕੋ ਚੀਜ਼ਾਂ ਹੀ ਨੇ, ਅਗਿਆਨ ਨਾਮ ਵੀ ਮਾਇਆ ਦਾ ਹੈ।
ਇਸ ਕੋ ਰੂਪ ਨਾ ਨਿਜ ਕੋ ਜਾਣਾ,
ਅਗਿਆਨ ਕਿਸ ਨੂੰ ਕਹਿੰਦੇ ਨੇ, ਆਪਣੇ ਸਰੂਪ ਨੂੰ ਨਾ ਜਾਣਨਾ ਉਹਨੂੰ ਅਗਿਆਨ ਕਹਿੰਦੇ, ਜਿਵੇਂ ਆ ਬਾਹਰਲਾ ਸਰੀਰ ਅੰਨਮਿਆ ਕੋਸ਼ ਹੈ, ਅੰਨ ਦਾ ਬਣਿਆ, ਫਿਰ ਪ੍ਰਾਣਮਿਆ ਕੋਸ਼ ਹੈ, ਫਿਰ ਅੱਗੇ ਮਨ ਹੈ, ਫਿਰ ਅੱਗੇ ਬੁੱਧੀ ਹੈ, ਬੁੱਧੀ ਤੋਂ ਪਰੇ ਫਿਰ ਅੱਗੇ ਆਨੰਦਮਿਆ ਕੋਸ਼ ਹੈ, ਕਹਿੰਦੇ ਉਸ ਤੋਂ ਪਰੇ, ਕਹਿੰਦੇ ਉਸ ਤੋਂ ਪਰੇ ਮੈਨੂੰ ਕੁਝ ਦਿਸਦਾ ਨਹੀਂ ਪਿਆ, ਉਹਦੇ ਤੋਂ ਪਰੇ ਮੈਨੂੰ ਕੁਝ ਸਮਝ ਨਹੀਂ ਪਿਆ, ਉਹਨੂੰ ਕਹਿੰਦੇ ਨੇ ਅਗਿਆਨ। ਅਗਿਆਨ ਕਿਸ ਨੂੰ ਕਹਿੰਦੇ ਆ, ਵੀ ਜਿਹੜਾ ਆਪਣੇ ਸਰੂਪ ਨੂੰ ਨਾ ਜਾਣਨਾ ਉਹਨੂੰ ਅਗਿਆਨ ਕਹਿੰਦੇ, ਉਹੀ ਮਾਇਆ ਹੈ ਬਸ। ਹਾਂਜੀ,
वस्त सत को जाने नाई।
जदो अज्ञान हुंदा ना उदो सत वस्तु का पता ही नहीं लगता भी ये सत है। हां जी
कल्पे अपर तिसी के माई।
वो जड़ी सत वस्तु हुंदी अज्ञान करके बंदा उस सत वस्तु च होर दी होर ही कल्पना कर लेंदा। हां जी
दे दृष्टांत तोए समझावे।
महाराज जी कहंदे संत जी दे लई तुहानू उदाहरण दे के समझाउंदे हां।
जग की रचना तथे जनावे।
इस जगत दी रचना तुहानू उसे तरह ही जनावांगे।
तम मैं रज्जू को नाई न जाने।
हुण उदाहरण दिंदे वी सत वस्तु दा ज्ञान ना होण करके अज्ञान विच उस सत वस्तु च होर कल्पना कर लैणी वी होर चीज पई। जिवें हनेरे च रस्सी पई सी नजर नहीं आई भी रस्सी है पर टेढ़ी मेढी जी होके पई हनेरा ते पता नहीं लग रहा भी रस्सी है ते बंदे दे मन च भरम पै गया भी सप पिया। हुण उते सप ता नहीं ना है पर अज्ञान करके रस्सी सप नजर आउण लग पई। सारी रात डरदा भी सावण दा महीना अजकल ता बहुते फिरदे है ते डर दे नाल उतरिया ही नहीं निकलिया ही नहीं बाहर उत्थे दा सप पिया मन च सहमया रहा है सी रस्सी। सवेरे लाइट भी गई हुई जदों बल्ब जगया चानना होया ओहो इहदा रस्सी पई एकदम समझ आ गई। पर जदों तक अग्ञान सी हनेरा सी उस रस्सी दे विच बंदा सप दी कल्पना कर लैंदा।
भ्रम ते बिसियर तिसको माने।
ओ भरम करके रस्सी नूं ही सप मन लैंदा।
पै तर कै पाजत कंपाए।
डर करके भजदा कंबदा पसीनो पसीने हुंदा।
जे होए झूठो कयो डर पाए।
जे ओ झूठा हुंदा ते फिर डरदा क्यों पता भी ये झूठा सप है ही नहीं ते फिर डरदा क्यों।
जे साचे होए बिनसै नाई।
पर जे ओ सच्चा होवे ते फिर ओ बिनसदा क्यों नहीं उस वेले सप ता दिस रहा। झूठा होवे ते डरे क्यों रस्सी च सप दिस रहा। जे झूठा होवे ते डरे क्यों ते जे ओ सच्चा होवे ते फिर ओ बिनसदा क्यों है भी जदो चानना हो जाए उदो सप रहिंदा ही नहीं। हां जी
या ते अनर वचन लख ताई।
इहनूं वी अनर वचनियां कहिंदे भी क्यों दिसिया रस्सी च सप नजर क्यों आया बने क्यों। बस यही भरम है इहनूं अनर वचनियां कहिंदे हन।
तिम ब्रह्म रूप नहीं जिन जाना।
इसे तरह जेड़ा ब्रह्म है ना जिन्हां ने नहीं जाना एदा समझ लो भी ब्रह्म रस्सी है उदाहरण वजो है। वैसे ब्रह्म दा कोई आकार नहीं है समझण लई तां कोई ना कोई बनाना ही पवेगा ना। कहिंदे ब्रह्म मान लो जिवें कोई रस्सी है।
तिसको पाखत है अज्ञाना।
हुण जदों उहदा ज्ञान नहीं है भी ये ब्रह्म है अज्ञान है। हां जी
जब अज्ञान ब्रह्म को पयो।
जीव असल विच ब्रह्म ही आपां सारे ब्रह्म रूप आ पर सानू ज्ञान नहीं है भी असीं ब्रह्म हां। जदों ब्रह्म नूं ही जीव ब्रह्म नूं ही इस गल दा अज्ञान हो गया भी मैं ब्रह्म हां इहदा इहनूं बोध नहीं।
तिस अज्ञान जगत निर्मयो।
उसे अज्ञान ने ब्रह्म रूपी रस्सी च जगत रूपी सप दी कल्पना कर ली भी इहदा जगत है हालांकि जगत है ही नहीं उत्थे सप है ही नहीं है रस्सी। ब्रह्म दे विच अज्ञान करके असीं मान लिया भी इह संसार है। अज्ञान करके मन्निया भी इह जगत है इह संसार है।
सतगुर बड़े भाग ते मिले।
पर हुण ज्ञान होवे किवें भी पता लग जे भी सब ब्रह्म ही ब्रह्म है ये पता किवें लगे। कहिंदे उहदे लई वड्डियां भागां करके जदों गुरु मिलदा ना। हां जी
सो उपदेश दें जब पले।
गुरु फिर उपदेश दिंदा तू ब्रह्म रूप है भाई ये शरीर नहीं है तू तू ब्रह्म है तू चेतन स्वरूप है। कहिंदे फिर गुरु ज्ञान दिंदा
जैसे रज्जू ज्ञाता कोए।
जिवें जिने बापू ने रस्सी उत्थे रख दित्ती सी गां नूं पाई सी पिछे पैरां नूं तार कढ़णी सी उत्थे रख बैठा पुत नूं भरम पै गया भी इह तां सप पिया उह डरी जावे भज्जी जावे भी सप पिया। इहने नूं बापू आया उहने आख्या ओए रस्सी आ इह तां उहने चुक के इदां विखा दित्ती इकदम डर खतम। इदां ही गुरु जदों किरपा कर दिंदा ना फिर उह विखा दिंदा है इह जगत नहीं है इह मेरा ही वरतारा सारा मैं ही पसरिया होया सर्व थाई। मैं ही हां तेरे विच, सब विच मैं ही तां हां। कहिंदे फिर गुरु जदों विखा दिंदा ना, एकदम सारा संसार फिर विलय हो जांदा है। जदों ये जगत विलय हो जांदा है, फिर दृष्टि आ जांदा है, जह जह देखो तह हजूर, दूर कत हो ना जाई, रब रहा सर्वत्र मैं, मन सदा त्याई। सब गोबिंद है, सब गोबिंद है, गोबिंद बिन नहीं कोई, जो दिसै सो तेरा रूप तेरे नजर आ गया, जदों गुरु ने विखा दिता। हां जी,
उपदेशे एह न ए होए,
उपदेश दंदा भी ये सप नहीं है, ये रस्सी है, ये संसार नहीं है, ये विस संसार तुम देख दे हो, हर का रूप है, हर रूप नदरी आया। फिर गुरु विखा दंदा भी ये संसार जेड़ा तेनू दिसदा ये संसार है ही नहीं, ये ब्रह्म है। हां जी,
मैं नी के हेरी रज्जू कहे,
गुरु कहंदा मैं वेख लिया चंगी तरह भी ये रस्सी है, तू डरी ना जा, मैं खुद वेखी है तां तेनू विखाउण लगा। गुरु कहंदा मैं वेखिया उस रब नू सर्व थाई, सिखा हुण तेनू विखावा। हां जी,
पै अर कंप तिसी को दहे,
ओ फिर ओदा सारा डर सारा पै दूर कर दिंदा।
तिम उपदेश गुरु जब करे,
किसी नू रस्सी दा ज्ञान हुंदा तो दस दिंदा ना, डरी ना, मैं वेख लई रस्सी है, आ वेख ओदा डर। एदा ही गुरु उपदेश दे के अपने सिख दे हिरदे चो सारा भरम कढ दिंदा।
ब्रह्म अज्ञान तिसी को हरे,
कहिंदे जिहड़ा जीव नू अज्ञान होया हुंदा ना भी मैं जीव हां, ओ अज्ञान इहदा दूर हो जांदा, ਇਹ ਆਪਣੇ ਆਪ ਨੂੰ ਫਿਰ ਬ੍ਰਹਮ ਰੂਪ ਕਰਕੇ ਵੇਖ ਲੈਂਦਾ।
ਕਲਪਿਓ ਜਗਤ ਸਰਪ ਕੀ ਨਿਆਈ,
ਜਿਹੜਾ ਇਹ ਸੰਸਾਰ ਸੱਪ ਦੇ ਸਮਾਨ ਨੇ ਕਲਪ ਲਿਆ ਸੀ।
ਬ੍ਰਹਮ ਰੱਜੂ ਸਮ ਲਖ ਸੁਖ ਪਾਈ,
ਉਸ ਬ੍ਰਹਮ ਨੂੰ ਇਹਨੇ ਜਾਣ ਲਿਆ ਵੀ ਅਸਲੀ ਤਾਂ ਇਹ ਬ੍ਰਹਮ ਹੀ ਹੈ, ਇਹ ਜਗਤ ਤਾਂ ਮੇਰੀ ਕਲਪਨਾ ਹੀ ਸੀ।
ਬੰਦਿਆ ਸੁਤ ਸਮ ਜਗ ਨੇ ਕੂਰ,
ਜਿਵੇਂ ਬੰਦਿਆ ਦਾ ਪੁੱਤਰ ਬਾਂਝ ਦਾ ਪੁੱਤਰ ਓਦਾਂ ਇਹ ਜਗਤ ਹੈ, ਜਿਵੇਂ ਬਾਂਝ ਦਾ ਪੁੱਤਰ ਨਹੀਂ ਹੁੰਦਾ ਏਦਾਂ ਜਗਤ ਵੀ ਨਹੀਂ ਹੈ। ਹਾਂਜੀ,
ਇੰਦਰਿਆ ਵਿਸ਼ੇ ਦਿਖਤ ਬਿਦਰੂਰੇ,
ਜਿਹੜੇ ਇੰਦਰੀਆਂ ਤੇ ਇੰਦਰੀਆਂ ਦੇ ਕਈ ਤਰ੍ਹਾਂ ਦੇ ਵਿਸ਼ੇ ਨਜ਼ਰ ਆਉਂਦੇ ਹੈ।
ਸਤ ਬ੍ਰਹਮ ਕੀ ਸਤਿਆ ਸੰਗ,
ਇਹ ਦਰਅਸਲ ਬ੍ਰਹਮ ਦੀ ਸਤਿਆ ਕਰਕੇ ਸਤ ਪਾਸਦੇ ਹੈ, ਰੱਸੀ ਕਰਕੇ ਸੱਪ ਨਜ਼ਰ ਆਉਂਦਾ, ਜੇ ਰੱਸੀ ਹੈ ਤਾਂ ਸੱਪ ਦਿਸਦਾ ਨਾ, ਰੱਸੀ ਨਾ ਹੋਵੇ ਤੇ ਉਹਨੇ ਨਜ਼ਰ ਹੀ ਨਹੀਂ ਆਉਣਾ ਉੱਥੇ। ਇਸੇ ਤਰ੍ਹਾਂ ਬ੍ਰਹਮ ਦੀ ਸਤਿਆ ਪਾ ਕੇ ਜਗਤ ਸੱਤ ਨਜ਼ਰ ਆਉਣ ਲੱਗ ਪੈਂਦਾ, ਹੈ ਨਹੀਂ ਪਰ ਸੱਤ ਕਰਕੇ ਸੱਤ ਦਿਸਣ ਲੱਗ ਪੈਂਦਾ ਨਾ। ਹਾਂਜੀ,
ਭਾਸਤ ਸੱਤ ਨਾਨਾ ਰੰਗ,
ਇਹ ਸੱਤ ਬ੍ਰਹਮ ਹੀ ਨਾਨਾ ਰੰਗਾਂ ਦਾ ਨਜ਼ਰ ਆਉਣ ਲੱਗ ਪੈਂਦਾ ਬ੍ਰਹਮ ਦੀ ਸਤਿਆ ਪਾ ਕੇ।
ਜੈ ਸਾਚੋ ਹੋਵੇ ਅਧਿਸ਼ਠਾਨ,
ਜਿੱਥੇ ਸੱਚ ਅਧਿਸ਼ਠਾਨ ਹੁੰਦਾ ਨਾ, ਅਧਿਸ਼ਠਾਨ ਜਿਵੇਂ ਸੱਪ ਦਾ ਅਧਿਸ਼ਠਾਨ ਸੀ ਰੱਸੀ, ਰੱਸੀ ਕਰਕੇ ਸੱਪ, ਏਦਾਂ ਇਸ ਜਗਤ ਦਾ ਜਿਹੜਾ ਅਧਿਸ਼ਠਾਨ ਹੈ ਉਹ ਬ੍ਰਹਮ ਹੈ।
ਤਹਾਂ ਕਲਪਨਾ ਬਣੇ ਆਨ,
ਉਹਦੇ ਵਿੱਚ ਕਲਪਨਾ ਬੰਦਾ ਕਰ ਲੈਂਦਾ ਸੰਸਾਰ ਦੀ ਕਈ ਤਰ੍ਹਾਂ ਦੀ।
ਜਾਵਤ ਨੇ ਅਸ਼ਟਾਨ ਸੁਜਾਨੇ,
ਜਦੋਂ ਤੱਕ ਇਹਨੂੰ ਬ੍ਰਹਮ ਦਾ ਪਤਾ ਹੀ ਨਹੀਂ ਹੁੰਦਾ ਵੀ ਬ੍ਰਹਮ ਹੈ,
ਤਾਵਤ ਭ੍ਰਮ ਤੇ ਕਲਪਨ ਠਾਨੇ,
ਉਦੋਂ ਤੱਕ ਭਰਮ ਕਰਕੇ ਕਲਪਨਾ ਕਰੀ ਜਾਂਦਾ, ਇਹ ਫਲਾਣਾ ਜੀ, ਇਹ ਸੰਸਾਰ ਹੈ, ਇਹ ਫਲਾਣੀ ਬਰਾਦਰੀ, ਅਮਕੀ ਜਾਤੀ, ਏਦਾਂ ਇਹਦੇ ਮਨ ਚ ਭਰਮ ਪਿਆ ਰਹਿੰਦਾ।
ਨਿਸ਼ਚੇ ਹੋਏ ਗਿਆਨ ਅਧਿਸ਼ਠਾਨ,
ਜਦੋਂ ਇਹਨੂੰ ਅਧਿਸ਼ਠਾਨ ਦਾ ਗਿਆਨ ਹੋ ਜੇ ਬ੍ਰਹਮ ਦਾ,
ਉਹਨੇ ਕਲਪਨਾ ਕਰੇ ਨਾਨ,
ਫਿਰ ਇਹਨੂੰ ਨਾਨਾ ਤਬ ਦਿਸਦਾ ਹੀ ਨਹੀਂ, ਫਿਰ ਅਨੇਕ ਵਿੱਚ ਵੀ ਇੱਕ ਹੀ ਵਰਤਦਾ ਦਿਸਦਾ।
ਯਾ ਤੇ ਸੁਣੋ ਸੰਤ ਸ਼ਰੁਤਿ ਮਾਈ,
ਇਸ ਕਰਕੇ ਸੰਤ ਜੀ ਇਹ ਗੱਲ ਸੁਣ ਲੋ,
ਜੇ ਅਲੰਬ ਜਗ ਜਾਨੋ ਤਾਈ,
ਇਹ ਸੰਸਾਰ ਜਿਸ ਦੇ ਆਸ਼ਰੇ ਤੇ ਨਜ਼ਰ ਆ ਰਿਹਾ,
ਜਿਸ ਜਾਣੇ ਸਗਰੋ ਭਰਮ ਜਾਏ,
ਜਿਸ ਨੂੰ ਜਾਣ ਕੇ ਸਾਰੇ ਭਰਮ ਚਲੇ ਜਾਂਦੇ ਨੇ।
ਸਭ ਵਿਚਿਤ੍ਰਤਾ ਏਕ ਲਖਾਏ,
ਇਹ ਸਾਰੀ ਵਿਚਿਤ੍ਰਤਾ ਨਾਨਾ ਪ੍ਰਕਾਰ ਦੀ ਫਿਰ ਇੱਕ ਹੀ ਹੋ ਕੇ ਨਜ਼ਰ ਆਉਣ ਲੱਗ ਪੈਂਦੀ ਹੈ।
ਬ੍ਰਹਮ ਸਰੂਪ ਆਪੋਏ ਮਾਨ,
ਕਹਿੰਦੇ ਉਹੀ ਬ੍ਰਹਮ ਸਰੂਪ ਹੈ ਤੇ ਉਹੀ ਤੂੰ ਹੈ, ਉਹੀ ਮੈਂ ਹਾਂ, ਉਹੀ ਇਹ ਸੰਸਾਰ ਹੈ, ਉਹੀ ਬ੍ਰਹਮ ਰੂਪ ਹੈ।
ਸਤ ਚੇਤਨ ਆਨੰਦ ਮਹਾਨ,
ਸਤ ਹੈ ਚੇਤਨ ਹੈ ਆਨੰਦ ਸਰੂਪ ਹੈ।
ਜੇ ਮਾਇਆ ਕੋ ਕੀਜੇ ਨਿਰਣੋ,
ਜੇ ਤੂੰ ਮਾਇਆ ਦਾ ਨਿਰਣਾ ਕਰੇ,
ਇਸ ਕੋ ਅੰਤ ਨ ਕਿਉਂ ਹੂੰ ਵਰਨੋ,
ਇਹੀ ਕਹੀ ਜਾਵੇ ਵੀ ਇਹ ਮਾਇਆ ਕੀ ਹੈ ਜੀ, ਇਹ ਸੰਸਾਰ ਕੀ ਹੈ, ਜੇ ਤੂੰ ਇਹਦੇ ਚੱਕਰ ਚ ਉਲਝਿਆ ਰਿਹਾ ਨਾ ਤੇ ਨਿਰਣਾ ਹੋਣਾ ਹੀ ਨਹੀਂ, ਕਿਉਂਕਿ ਜਦੋਂ ਹਨੇਰੇ ਚ ਰੱਸੀ ਪਈ ਹੁੰਦੀ ਆ ਨਾ, ਜੇ ਚਾਰ ਜਣੇ ਖੜੇ ਆ ਤੇ ਚਾਰਾਂ ਦੇ ਵੱਖਰੇ ਵੱਖਰੇ ਵਿਊ ਹੁੰਦੇ, ਇੱਕ ਕਹਿੰਦਾ ਸੱਪ ਪਿਆ, ਦੂਜਾ ਕਹਿੰਦਾ ਨਹੀਂ ਓਏ, ਅੱਜ ਕੱਲ ਸੱਪ ਕਿੱਥੇ ਹੁੰਦੇ, ਪੋ ਮਾਵਾਂ ਦੇ ਦਿਨਾਂ ਚ। ਮੈਨੂੰ ਲੱਗਦਾ ਵੀ ਪਾਣੀ ਦੀ ਲਕੀਰ ਹੈ ਪਿਆ ਹੋਇਆ। ਤੀਜਾ ਕਹਿੰਦਾ ਨਹੀਂ, ਮੈਨੂੰ ਤਾਂ ਜ਼ਮੀਨ ਚ ਦਰਾੜ ਦਿਸਦੀ ਹੈ। ਚੌਥਾ ਕਹਿੰਦਾ ਮੈਨੂੰ ਤਾਂ ਰੱਸੀ ਲੱਗ ਨਜ਼ਰ ਆਉਂਦੀ। ਸਾਰਿਆਂ ਦੇ ਵੱਖਰੇ ਵੱਖਰੇ, ਉਹ ਨਿਰਣਾ ਹੋਣਾ ਹੀ ਨਹੀਂ ਜਦੋਂ ਤੱਕ ਹਨੇਰਾ। ਜੇ ਤੁਸੀਂ ਇਹ ਨਿਰਣਾ ਕਰਨ ਲੱਗੋ ਵੀ ਇਹ ਜਗਤ ਸੱਚਾ ਹੈ ਕਿ ਝੂਠਾ, ਇਹ ਮਾਇਆ ਸੱਚੀ ਹੈ ਕਿ ਝੂਠੀ ਹੈ, ਮਹਾਰਾਜ ਕਹਿੰਦੇ ਫਿਰ ਇਹਦਾ ਅੰਤ ਕੋਈ ਨਹੀਂ ਜੇ ਪੈਣਾ। ਜਿਵੇਂ ਸਵਾਲ ਦਾ ਜਵਾਬ ਨਹੀਂ ਨਾ ਕਹਿੰਦੇ, ਆਂਡਾ ਬਣਿਆ ਪਹਿਲਾਂ ਕਿ ਮੁਰਗੀ, ਬੀਜ ਪਹਿਲਾਂ ਕਿ ਦਰਖਤ ਪਹਿਲਾਂ, ਜੇ ਦਰਖਤ ਪਹਿਲਾਂ ਬੀਜ ਕਿੱਥੋਂ ਆਇਆ, ਜੇ ਬੀਜ ਪਹਿਲਾਂ ਤੇ ਫਿਰ ਦਰਖਤ ਕਿਵੇਂ, ਉਹ ਦਰਖਤ ਤੋਂ ਬਿਨਾਂ ਬੀਜ ਨਹੀਂ ਹੁੰਦਾ। ਜੇ ਤੁਸੀਂ ਇਸ ਨਿਰਣੇ ਚ ਪੈ ਗਏ ਨਾ ਤੇ ਮਹਾਰਾਜ ਜੀ ਕਹਿੰਦੇ ਉਲਝੇ ਰਹੋਗੇ। ਤੁਸੀਂ ਇਹ ਵੇਖੋ ਵੀ ਵਾਸਤਵਿਕ ਰੂਪ ਬ੍ਰਹਮ ਹੀ ਹੈ, ਉਹਨੂੰ ਜਦੋਂ ਜਾਣੋਗੇ ਫਿਰ ਇਹ ਸਾਰਾ ਕੁਝ ਖਤਮ। ਨਾ ਉੱਥੇ ਰੱਸੀ ਨਜ਼ਰ ਆਉਣੀ ਆ, ਨਾ ਉੱਥੇ ਸੱਪ ਨਜ਼ਰ ਆਉਣਾ, ਨਾ ਉੱਥੇ ਪਾਣੀ ਦੀ ਦਰਾਰ ਨਜ਼ਰ ਆਉਣੀ ਹੈ, ਨਾ ਉੱਥੇ ਹੋਰ ਕੁਝ ਨਜ਼ਰ ਆਉਣਾ, ਫਿਰ ਬ੍ਰਹਮ ਹੀ ਬ੍ਰਹਮ। ਹਾਂਜੀ,
ਜੁਗ ਕੋਟਾਨ ਕੋਟ ਗਨ ਹੀਰੇ,
ਕਹਿੰਦੇ ਜੇ ਤੁਸੀਂ ਮਾਇਆ ਦਾ ਹੀ ਨਿਰਣਾ ਕਰਨ ਲੱਗ ਪਏ ਤੇ ਕਰੋੜਾਂ ਯੁੱਗ ਲੰਘ ਜਾਣਗੇ ਤੁਹਾਡੇ, ਕਰੋੜਾਂ ਯੁੱਗ, ਫਿਰ ਵੀ ਇਹਦਾ ਅੰਤ ਨਹੀਂ ਪੈਣਾ।
ਤਉ ਸੁਲਖੀਅਤ ਪਰੇ ਪਰੇ ਰੇ,
ਜਿਵੇਂ ਜਿਵੇਂ ਵੇਖਣਾ ਕਰੋਗੇ ਮਾਇਆ ਪਰੇ ਤੋਂ ਪਰੇ ਨਜ਼ਰ ਆਈ ਜਾਣੀ, ਹੋਰ ਪਰੇ ਹੋਰ ਪਰੇ ਹੋਰ ਪਰੇ, ਇਹਦਾ ਤਾਂ ਅੰਤ ਹੀ ਨਹੀਂ ਪੈਣਾ।
ਮਾਇਆ ਕੀ ਹੈ ਸ਼ਕਤੀ ਅਨੰਤ,
ਇਹ ਜਿਹੜੀ ਬਹਾਦਰ ਆ, ਕਿਉਂਕਿ ਬ੍ਰਹਮ ਤੋਂ ਹੀ ਪੈਦਾ ਹੋਈ ਹੈ ਨਾ, ਤੇ ਇੰਨੀ ਬਲਵਾਨ ਹੈ ਵੀ ਬ੍ਰਹਮ ਤੋਂ ਪੈਦਾ ਹੋ ਕੇ ਬ੍ਰਹਮ ਨੂੰ ਹੀ ਢੱਕ ਲੈਂਦੀ ਹੈ। ਤੁਸੀਂ ਆਖੋਗੇ ਉਹ ਕਿਵੇਂ, ਕੋਠਾ ਬਣਾਉਂਦੇ ਆਪਾਂ ਮਕਾਨ, ਜੇ ਆਕਾਸ਼ ਹੋਵੇਗਾ ਖੁੱਲਾ ਥਾਂ ਉੱਤੇ ਨੂੰ ਤਾਂ ਹੀ ਬਣਾਵਾਂਗੇ ਨਾ, ਉਹਦੇ ਬਿਨਾਂ ਬਣ ਸਕਦਾ ਕੋਠਾ, ਜੇ ਖੁੱਲਾ ਥਾਂ ਆਕਾਸ਼ ਨਾ ਹੋਵੇ। ਉਹ ਬਣ ਗਿਆ ਤੇ ਵਿੱਚ ਉਸੇ ਕੋਠੇ ਨੇ ਜਿਹੜਾ ਆਕਾਸ਼ ਸੀ ਵਿੱਚ ਅੰਦਰ ਖਾਲੀ ਥਾਂ ਉਹਨੂੰ ਅੰਦਰ ਹੀ ਢੱਕ ਲਿਆ। ਮਾਇਆ ਬਣੀ ਬ੍ਰਹਮ ਤੋਂ ਹੀ, ਮੁੜ ਕੇ ਬ੍ਰਹਮ ਨੂੰ ਹੀ ਢੱਕ ਲਿਆ। ਪਰ ਹੁਣ ਕੋਈ ਸਿਆਣਾ ਉਹ ਕੰਧਾਂ ਤੋੜੇ, ਅੰਦਰਲੇ ਉਸ ਆਕਾਸ਼ ਨੂੰ ਮਹਾਕਾਸ਼ ਨਾਲ ਮਿਲਾ ਦੇਵੇ ਤੇ ਖਤਮ। ਕਹਿੰਦੇ ਇਸ ਤਰ੍ਹਾਂ ਜੇ ਤੁਸੀਂ ਇਸ ਮਾਇਆ ਨੂੰ ਅੰਤ ਪਾਉਣਾ ਚਾਹੋ ਨਾ ਤੇ ਇਹਦਾ ਅੱਗੇ ਤੋਂ ਅੱਗੇ ਚਲੀ ਜਾਣੀ, ਹੋਰ ਪਰੇ ਤੋਂ ਪਰੀ ਚਲੀ ਜਾਣੀ, ਇਹਦਾ ਅੰਤ ਨਹੀਂ ਪੈਣਾ।
ਖੋਜ ਖੋਜ ਹਾਰੇ ਬੁੱਧੀਵੰਤ,
ਬੜੇ ਬੜੇ ਬੁੱਧੀਮਾਨ ਲੋਕ ਖੋਜ ਖੋਜ ਕੇ ਹਾਰ ਗਏ।
ਇਸ ਤੇ ਪਾਰ ਨਾ ਪਾਇਓ ਜਾਏ,
ਇਹਦਾ ਪਾਰ ਨਹੀਂ ਪਾਇਆ ਜਾਂਦਾ।
ਜਾਂ ਤੇ ਇੱਕ ਰਹੀ ਲਿਵ ਲਾਏ,
ਇਸ ਕਰਕੇ ਇੱਕ ਨਾਲ ਲਿਵ ਲਾਓ, ਬ੍ਰਹਮ ਚ ਸੁਰਤ ਜੋੜੋ ਜੋ ਤੁਸੀਂ ਹੋ।
ਸੋਈ ਭਗਤ ਸੰਤ ਸੋ ਗਿਆਨੀ,
ਉਹੀ ਭਗਤ ਹੈ ਉਹੀ ਸੰਤ ਹੈ ਉਹੀ ਗਿਆਨੀ ਹੈ।
ਸੋਈ ਤਤ ਬੇਤਾ ਗੁਣ ਖਾਨੀ,
ਉਹੀ ਤਤ ਬੇਤਾ ਗੁਣ ਖਾਨੀ ਹੈ।
ਧੰਨ ਪੁਰਖ ਤਿੰਨ ਲੀਨ ਸਲਾਹਾ,
ਧੰਨ ਹੈ ਉਹ ਪੁਰਖ ਜਿਹਨੇ ਆਹ ਲਾਹਾ ਲੈ ਲਿਆ।
ਬਿਨ ਇੱਕ ਜਾਣੇ ਅਖਿਲ ਫਨਾਹਾ,
ਕਹਿੰਦੇ ਇੱਕ ਨੂੰ ਜਾਣੇ ਬਿਨਾਂ ਇਹ ਸਮਝ ਨਹੀਂ ਆਉਣੀ ਵੀ ਇਹ ਸਭ ਫਨਾ ਹੋ ਜਾਣ ਵਾਲਾ।
ਸੁਣ ਸਤਿਗੁਰ ਕੇ ਬਾਕ ਸੋ ਸਾਧੂ,
ਜਦੋਂ ਇਸ ਸਾਧੂ ਨੇ ਸਤਿਗੁਰਾਂ ਦੇ ਬਚਨ ਸੁਣੇ,
ਜਾਣੇ ਇਹ ਅਵਤਾਰ ਅਗਾਧੂ,
ਜਾਣ ਗਿਆ ਵੀ ਇਹ ਤਾਂ ਅਵਤਾਰੀ ਪੁਰਸ਼ ਨੇ।
ਕਿਰਪਾ ਦ੍ਰਿਸ਼ਟ ਤੇ ਭਇਓ ਨਿਹਾਲ,
ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਇਹ ਸੰਤ ਜੀ ਨਿਹਾਲ ਹੋ ਗਏ।
ਤਬ ਗੁਰ ਮਹਿਮਾ ਲਖੀ ਵਿਸਾਲ,
ਇਹਨੇ ਸਤਿਗੁਰਾਂ ਦੀ ਮਹਿਮਾ ਜਾਣ ਲਈ।
ਧੰਨ ਧੰਨ ਗੁਰ ਕੈ ਸ਼ੁਭ ਬਾਣੀ,
ਕਹਿੰਦਾ ਜੀ ਧੰਨ ਹੋ ਸਤਿਗੁਰੂ ਜੀ, ਤੁਸੀਂ ਧੰਨ ਹੋ।
ਪਦ ਅਰਬਿੰਦ ਬੰਦਨਾ ਠਾਨੀ,
ਆਪ ਜੀ ਦੇ ਚਰਨਾਂ ਤੇ ਮੇਰੀ ਨਮਾਮ ਹੈ।
ਸੰਸੈ ਹੀਨ ਭਇਓ ਉਰ ਮੇਰਾ,
ਮੇਰਾ ਹਿਰਦਾ ਸੰਸੈ ਤੋਂ ਹੀਣ ਹੋ ਗਿਆ।
ਸੁਨਤ ਬਾਕ ਅਰ ਦਰਸ਼ਨ ਏਰਾ,
ਆਪ ਜੀ ਦੇ ਵਾਕ ਤੇ ਦਰਸ਼ਨ ਸੁਣ ਕੇ, ਦਰਸ਼ਨ ਕਰਕੇ ਤੇ ਬਚਨ ਸੁਣ ਕੇ,
ਜਾਏ ਆਪਣੇ ਥਾਨ ਰਿਓ,
ਮੈਂ ਆਨੰਦਤ ਹੋ ਗਿਆ, ਇਹ ਮਹਾਰਾਜ ਜੀ ਕੋਲ ਵਿਦਾ ਹੋ ਕੇ ਚਲਾ ਗਿਆ।
ਚਿਤਵਤ ਚਿਤ ਜੋ ਗੁਰੂ ਕੇ ਹੋਵੇ,
ਮਨ ਚ ਚਿਤਵਣ ਲੱਗਾ ਜੋ ਗੁਰਦੇਵ ਨੇ ਕਿਹਾ ਸੀ ਨਾ, ਜਾ ਕੇ ਉਹਦਾ ਚਿੰਤਨ ਕਰਨ ਲੱਗਾ।
ਡੇਢ ਜਾਮ ਨਿਸ ਗਈ ਬਤੀਤ,
ਬੈਠਿਆਂ ਬੈਠਿਆਂ ਸੰਤ ਨੂੰ ਡੇਢ ਪਹਿਰ ਬੀਤ ਗਿਆ, ਉਸੇ ਗੱਲ ਦਾ ਚਿੰਤਨ ਕਰ। ਸਾਡੇ ਵਾਂਗੂ ਨਹੀਂ ਸੀ ਨਾ ਵੀ ਆਪਾਂ ਹੁਣ ਸੁਣ ਲਿਆ ਮੈਂ ਕਹਿ ਲਿਆ ਜਾਂਦਿਆਂ ਜਾਂਦਿਆਂ ਬਾਹਰ ਜਾਂਦਿਆਂ ਤੱਕ ਭੁੱਲ ਵੀ ਜਾਣਾ ਵੀ ਕੀ ਕਿਹਾ ਸੀ ਕੀ ਸੁਣਿਆ ਸੀ ਉਹਨੇ ਜਾ ਕੇ ਚਿੰਤਨ ਕੀਤਾ ਇਸ ਗੱਲ ਡੇਢ ਪਹਿਰ ਤੱਕ ਰਾਤ ਨੂੰ ਬੈਠਾ ਰਿਹਾ
ਉਪਦੇਸ਼ਿਓ ਲੱਖ ਕੈ ਯੁਤ ਪ੍ਰੀਤ
ਸਮਝ ਗਿਆ ਵੀ ਮੇਰੇ ਸਾਹਿਬ ਨੇ ਮੈਨੂੰ ਉਪਦੇਸ਼ ਦਿੱਤਾ
ਪੁਨ ਸਤਿਗੁਰ ਸ਼੍ਰੀ ਹਰਗੋਬਿੰਦ
ਬਸ ਫਿਰ ਬ੍ਰਹਮਾਕਾਰੀ ਬਿਰਤੀ ਹੋ ਗਈ ਇੱਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ
ਭਏ ਅਰੂੜ ਪ੍ਰਿਯੰਕ ਬਿਲੰਦ
ਮਹਾਰਾਜ ਜੀ ਪਲਗੇ ਤੇ ਸੁਖ ਆਸਣ ਹੋ ਸੁਖ ਲੈਣ ਲੱਗੇ
ਓਡ ਰਹੇ ਸੁਖ ਪਾਏ ਬਡੇਰੇ
ਆਨੰਦਿਤ ਹੋ ਕੇ ਪਾਤਸ਼ਾਹ ਤੁਰਿਆ ਪਦ ਦੀ ਖੇਡ ਚ ਪਹੁੰਚੇ ਹਨ
ਸਾਵਧਾਨ ਚਾਕਰ ਚੌਪੇਰੇ
ਜਿਹੜੇ ਸਿਪਾਹੀ ਨੇ ਬਾਹਰ ਸਾਵਧਾਨ ਖੜੇ ਪਤਾ ਵੀ ਚੰਦੂ ਦੁਖੀ ਹੈ ਪਹਿਰੇ ਤੇ ਖੜੇ ਸੇਵਾਦਾਰ ਬਾਹਰ ਮਹਾਰਾਜ ਜੀ ਅੰਦਰ ਬਿਰਾਜ ਰਹੇ ਨੇ ਸੇਵਾਦਾਰ ਤਿਆਰ ਉਬਰ ਤਿਆਰ ਹੋ ਕੇ ਪਹਿਰੇ ਤੇ ਖੜੇ ਨੇ ਤੋ ਗਰੀਬਨ ਬਾਗ ਸਤਿਗੁਰੂ ਸੱਚੇ ਪਾਤਸ਼ਾਹ ਬਾਦਸ਼ਾਹ ਜਹਾਂਗੀਰ ਨੂੰ ਦਰਸ਼ਨ ਦੇ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।